निरा दिवस दोपहरे टरियो जब सकल तैयार करवाए जय सिंह छितपति तज सदन निकसियो वहर सु आए।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्यां भागां वाले हो पतत पावन भगत वचल कृपा निधान सतगुरु श्री गुरु ग्रंथ साहिब जी दे पवित्र चरणां च संध्या वेले दे दीवाना च हाजरियां भर के एकत्र हो के सतगुरु श्री गुरु हरकृष्ण साहब अठवें पातशाह दा पावन इतिहास सरवण कर रहे। राजा जय सिंह बादशाह औरंगजेब की कचहरी च पहुंचे है। औरंगजेब बादशाह राजे जय सिंह नूं कह रहा है कि राजा जय सिंह श्री गुरु हरकृष्ण साहब की बड़ी उपमा सुनी सुनिया कि वह बड़े बड़े अजमती ते करामाती हैं। बड़े लोगों ने आके उन्हां दी उपमा कीती है तू भी उन्हां दी उपमा करदा है। हे जय सिंह दस कि तू श्री गुरु हरकृष्ण साहब की कोई करामात वेखी भी है कि नहीं। जे नहीं वेखी तो वेखण का यतन कर उन्हां दी परख करके वेख के उन्हां च करामात है या नहीं। राजा जय सिंह ने आख्या कि वड्डे पुरखां दी परख करनी इस तरह जिवें सप्पां नाल खेडणा। सत पुरखां दी परख तां करनी नहीं चाहीदी पर फिर भी बादशाह जे तू कहिंदा ते मैं यतन करदा। राजा जय सिंह अपने महलां विच आया अपनी पटराणी नाल गलबात करदा है कि कल नूं मैं श्री गुरु हरकृष्ण साहब नूं अपने महलां विच बुलावांगा रंग महलां विच महल सजा दिओ जिन्नियां राणियां गोलियां दासियां ने सारियां नूं वधिया वधिया वस्त्र गहने पवा के चंगी तरह शिंगार दिओ। ते पटराणी नूं आख्या तू आप चंगे कपड़े नहीं पाने तू मलीन जे कपड़े शरीर ते धारण कर लई एदां जापे कि तू राणी नहीं है तू गोली है तू दासी है। ते कोने विच एक पासे सब तो पिछे बैठ जाई ते मन च संकल्प करी कि श्री गुरु हरकृष्ण साहब जी मेरी गोद विच आके बैठन। जे तो आके बैठ गए ते उन्हां दी परख हो जाएगी कि उह अजमती ने करामाती ने। पटराणी नाल इह गल कीती है राजे जय सिंह ने। रात बत्ती धोई अगले दिन इन्हां ने महलां दीआं तैयारियां कीतीआं महल साफ सुथरा कीते जिन्नियां राणियां सन राजे जय सिंह दीआं गोलियां सन सारियां बड़े बड़े वधिया कपड़े वस्त्र गहने शरीर ते धारण करके बैठ गईआं। पटराणी नूं मलीन जे मैले जे कपड़े पवा दित्ते ने जय सिंह ने। आप राजा जय सिंह सतगुरां नूं लैण वास्ते चलिआ। उधर अंतरयामी सतगुरु गुरु हरकृष्ण साहब जानी जान जाणगे कि जय सिंह साडी परख करना चाहुंदा है। असी अपनी अजमत ते करामात नूं लुका के रखना चाहुंदे आ पर उह प्रगट करना चाहुंदा है। राजे जय सिंह ने चंगा नहीं कीता। जय सिंह दी इह बिरती उल्टी बिरती है। इन्हें मंद बुद्धि धारण करके सानू परखण वास्ते सारी विधि बनाई है। ਇਹ ਜਾਣ ਕੇ ਸਤਿਗੁਰੂ ਜੀ ਇੱਕ ਕਮਰੇ 'ਚ ਪ੍ਰਵੇਸ਼ ਕਰ ਗਏ। ਬਾਕੀ ਸਾਰੇ ਨਾਲ ਦੇ ਸਿੱਖਾਂ ਨੂੰ ਆਖਿਆ ਤੁਸੀਂ ਦੂਰ ਚਲੇ ਜਾਓ ਕਿਸੇ ਕਮਰੇ ਦੇ ਨੇੜੇ ਨਹੀਂ ਆਉਣਾ। ਕਮਰੇ ਦਾ ਦਰਵਾਜ਼ਾ ਸਤਿਗੁਰਾਂ ਨੇ ਅੰਦਰੋਂ ਕੁੰਡੀ ਲਾ ਕੇ ਬੰਦ ਕਰ ਲਿਆ ਔਰ ਆਪ ਗਰੀਬ ਨਵਾਜ ਪਾਤਸ਼ਾਹ ਅੰਦਰ ਡਸਿਆ ਹੋਇਆ ਜਿਹੜਾ ਪਲੰਘਾ ਸੀ ਉਸ ਪਲੰਘੇ 'ਤੇ ਬੈਠ ਗਏ ਨੇ ਲੇਟ ਗਏ ਨੇ। ਤੇ ਮਨ ਚ ਸਤਿਗੁਰੂ ਜੀ ਸੋਚ ਰਹੇ ਨੇ ਦੁਨੀਆਂ ਦੇ ਲੋਕਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਜਿਹੜੇ ਪਹਿਲਾਂ ਸਿਰਫ ਰਾਜੇ ਜੈ ਸਿੰਘ ਵਰਗੇ ਕਹਿੰਦੇ ਸਨ ਕਿ ਅਸੀਂ ਸਿਰਫ ਦਰਸ਼ਨ ਕਰਨੇ ਨੇ, ਅੱਜ ਉਹ ਸਾਡੀ ਪਰਖ ਕਰਨ ਤੇ ਤੁਲੇ ਹੋਏ ਨੇ, ਸਾਡੀ ਪਰਖ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿਚਾਰ ਕਰ ਰਹੇ ਨੇ ਕਿ ਇਹਨੇ ਨੂੰ ਰਾਜਾ ਜੈ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਆਪਣਿਆਂ ਮਹਿਲਾਂ ਵਿੱਚ ਲਿਜਾਉਣ ਵਾਸਤੇ ਆ ਰਿਹਾ। ਆਓ ਸਰਵਣ ਕਰੀਏ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਦਿਵਸ ਦੁਪਹਿਰੇ ਟਰਿਓ ਜਬ ਸਕਲ ਤਿਆਰ ਕਰਵਾਏ।
ਜਦੋਂ ਦੁਪਹਿਰਾ ਢਲ ਗਿਆ, ਰਾਜੇ ਜੈ ਸਿੰਘ ਨੇ ਆਪਣੇ ਮਹਿਲ ਵਿੱਚ ਸਾਰੀ ਚੰਗੀ ਤਰ੍ਹਾਂ ਤਿਆਰੀ ਕਰਵਾ ਲਈ। ਮਹਿਲ ਸਾਰਾ ਸਾਫ਼ ਸੁਥਰਾ ਕਰਵਾ ਲਿਆ, ਬੜੀ ਸੋਹਣੀ ਅਲੱਗ ਕ੍ਰਿਤੀ ਸਾਰੇ ਮਹਿਲ ਵਿੱਚ ਕੀਤੀ ਹੈ। ਆਪਣੀਆਂ ਰਾਣੀਆਂ ਨੂੰ, ਦਾਸੀਆਂ ਗੋਲੀਆਂ ਨੂੰ ਵਧੀਆ ਵਸਤਰ ਕੱਪੜੇ ਪਹਿਨਾਏ ਨੇ, ਗਹਿਣੇ ਧਾਰਨ ਕਰਵਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ਿੰਗਾਰਿਆ ਹੈ। ਇਹ ਸਾਰੀ ਤਿਆਰੀ ਰਾਜੇ ਜੈ ਸਿੰਘ ਨੇ ਆਪਣੇ ਮਹਿਲਾਂ ਵਿੱਚ ਦੁਪਹਿਰਾ ਢਲਦੇ ਤੱਕ ਕਰਵਾ ਲਈ ਹੈ।
ਜੈ ਸਿੰਘ ਛਿਤਪਤੀ, ਜੈ ਸਿੰਘ ਪੌਲ ਪਰ ਆਏ ਫਿਰਿਓ ਵੈ,
ਤੇ ਰਾਜਾ ਜੈ ਸਿੰਘ ਛਿਤਪਤ ਤਜ ਸਦਨ ਨਿਕਸਿਓ ਵਹਿਰ ਸੋ ਆਏ। ਆਪਣਿਆਂ ਮਹਿਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਇਆ। ਜਦੋਂ ਮਹਿਲ ਚੰਗੀ ਤਰ੍ਹਾਂ ਸਾਰੇ ਸ਼ਿੰਗਾਰੇ ਗਏ, ਉਹਨਾਂ ਮਹਿਲਾਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਰਖਣ ਦੀ ਜਿਹੜੀ ਵਿਧੀ ਰਾਜੇ ਜੈ ਸਿੰਘ ਨੇ ਬਣਾਈ ਸੀ, ਉਹ ਸਾਰੀ ਵਿਧੀ ਮੁਕੰਮਲ ਹੋ ਗਈ। ਤੋ ਰਾਜਾ ਜੈ ਸਿੰਘ ਚੱਲ ਕੇ ਆਪਣਿਆਂ ਮਹਿਲਾਂ ਵਿੱਚੋਂ ਬਾਹਰ ਆਇਆ ਹੈ।
ਸਿੰਘਪੁਰ ਮੈਂ ਆਏ ਥਿਰਿਓਐ,
ਔਰ ਇਹ ਆਪਣੇ ਸਿੰਘਪੌਰ, ਸਿੰਘਪੌਰ ਕਹਿੰਦੇ ਨੇ ਜਿਹੜਾ ਬਾਹਰਲਾ ਦਰਵਾਜ਼ਾ ਹੁੰਦਾ ਹੈ, ਬਾਹਰਲੇ ਦਰਵਾਜ਼ੇ ਤੇ ਆਣ ਕੇ ਰਾਜਾ ਜੈ ਸਿੰਘ ਖਲੋਤਾ ਰੁਕਿਆ ਹੈ।
ਮੁਜਰੋ ਨਰ ਪ੍ਰਧਾਨ ਕਰਿਓਐ,
ਉੱਥੇ ਜਿਹੜਾ ਇਹਦਾ ਪ੍ਰਧਾਨ ਨਰ ਖੜਾ ਸੀ, ਉਹਨੇ ਝੁੱਕ ਕੇ ਨਮਸਕਾਰ ਕੀਤੀ। ਮੁਜਰੋ ਕਹਿੰਦੇ ਨੇ ਨਮਸਕਾਰ ਕਰਨ ਨੂੰ। ਉਹਨੇ ਰਾਜੇ ਜੈ ਸਿੰਘ ਨੂੰ ਮੱਥਾ ਟੇਕਿਆ। ਜਦੋਂ ਰਾਜਾ ਜੈ ਸਿੰਘ ਸਿੰਘਪੌਰ ਦਰਸ਼ਨੀ ਡਿਓਢੀ ਕੋਲ ਆਇਆ ਹੈ,
ਤਿਸ ਤਿਸ ਥਲ ਪਰ ਸਕਲ ਹਟਾਏ,
ਨਾਲ ਜਾਣ ਵਾਸਤੇ ਤਿਆਰ ਹੋਏ ਰਾਜੇ ਜੈ ਸਿੰਘ ਦੇ ਜਿੰਨੇ ਵਜ਼ੀਰ ਸੀ, ਅਹਿਲਕਾਰ ਸੀ, ਜੈ ਸਿੰਘ ਦੇ ਨਾਲ ਚੱਲਣ ਲਈ ਤਿਆਰ ਹੋਏ। ਪਰ ਜੈ ਸਿੰਘ ਨੇ ਸਾਰਿਆਂ ਨੂੰ ਰੋਕ ਦਿੱਤਾ, ਕਹਿੰਦਾ ਜੀ ਅੱਜ ਮੇਰੇ ਨਾਲ ਕੋਈ ਨਾ ਜਾਓ, ਅੱਜ ਮੈਂ ਇਕੱਲਾ ਸਤਿਗੁਰਾਂ ਕੋਲ ਜਾਵਾਂਗਾ ਬੇਨਤੀ ਕਰਨ ਵਾਸਤੇ, ਮੇਰੇ ਨਾਲ ਨਾ ਕੋਈ ਹੋਵੇ। ਆਪਣੇ ਨਾਲ ਦੇ ਜਿੰਨੇ ਵਜ਼ੀਰ ਸੀ, ਅਹਿਲਕਾਰ ਸਨ, ਪ੍ਰਧਾਨ ਵਜ਼ੀਰ ਸੀ, ਸਾਰਿਆਂ ਨੂੰ ਰਾਜੇ ਜੈ ਸਿੰਘ ਨੇ ਵਰਜ ਦਿੱਤਾ, ਰੋਕ ਦਿੱਤਾ ਆਪਣੇ ਨਾਲ ਜਾਣ ਤੋਂ।
ਸਾਦਰ ਸੋ ਸੋ ਕਹਿ ਬੈਠਾਏ,
ਉਹਨਾਂ ਦਾ ਸਤਿਕਾਰ ਕਰਕੇ, ਬੜਾ ਅਦਬ ਕਰਕੇ ਉਹਨਾਂ ਸਾਰਿਆਂ ਨੂੰ ਉਸੇ ਜਗ੍ਹਾ ਤੇ ਬਿਠਾ ਦਿੱਤਾ ਕਿ ਤੁਸੀਂ ਨੀ ਮੇਰੇ ਨਾਲ ਆਉਣਾ, ਅੱਜ ਮੈਂ ਇਕੱਲਿਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਬੇਨਤੀ ਕਰਨੀ ਹੈ।
ਏਕਾਕੀ ਆਪੇ ਚਲ ਆਇਓ, ਜੈ ਸਤਿਗੁਰ ਕੋ ਸਿਵਰ ਕਰਾਇਓ।
ਨੇੜੇ ਹੀ ਸਤਿਗੁਰਾਂ ਦਾ ਡੇਰਾ ਸੀ, ਰਾਜਾ ਜੈ ਸਿੰਘ ਇਕੱਲਾ ਹੀ ਅੱਗੇ ਆਉਂਦਾ ਸੀ, ਇਹਦੇ ਨਾਲ ਇਹਦੇ ਵਜ਼ੀਰ ਆਉਂਦੇ ਸੀ, ਅਹਿਲਕਾਰ ਆਉਂਦੇ ਸੀ, ਅਫਸਰ ਆਉਂਦੇ ਸੀ, ਸਿਪਾਹੀ ਆਉਂਦੇ ਸੀ। ਅੱਜ ਰਾਜੇ ਜੈ ਸਿੰਘ ਨੇ ਕਿਸੇ ਨੂੰ ਨਾਲ ਨਹੀਂ ਲਿਆ, ਅੱਜ ਇਕੱਲਾ ਹੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਡੇਰਾ ਹੈ, ਜਿੱਥੇ ਸਤਿਗੁਰਾਂ ਨੇ ਸਿਵਰ ਕੀਤਾ ਹੋਇਆ ਹੈ, ਉੱਥੇ ਰਾਜਾ ਜੈ ਸਿੰਘ ਇਕੱਲਾ ਹੀ ਚੱਲ ਕੇ ਆਇਆ ਹੈ।
ਆਨ ਪ੍ਰਵੇਸ਼ਿਓ ਪੂਰ ਮਝਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਮੰਦਰਾਂ ਦੇ ਵਿੱਚ ਨਿਵਾਸ ਕਰ ਰਹੇ ਸਨ, ਉਸ ਮੰਦਰ ਦਾ ਜਿਹੜਾ ਮੁੱਖ ਦਰਵਾਜ਼ਾ, ਬਾਹਰਲਾ ਦਰਵਾਜ਼ਾ ਹੈ, ਉਸ ਦਰਵਾਜੇ ਦੇ ਵਿੱਚ ਰਾਜੇ ਜੈ ਸਿੰਘ ਨੇ ਪ੍ਰਵੇਸ਼ ਕੀਤਾ ਹੈ।
ਸਭ ਆਗੇ ਉੱਠ ਖਰੇ ਨਿਆਰੇ,
ਅੱਗੇ ਜਿੰਨੇ ਸਿੱਖ ਸੇਵਕ ਮਸੰਦ ਸੀ ਉਹ ਅੱਗੋਂ ਉੱਠ ਕੇ ਖਲੋ ਗਏ ਰਾਜੇ ਜੈ ਸਿੰਘ ਦਾ ਸਤਿਕਾਰ ਕਰਨ ਵਾਸਤੇ ਕਿ ਰਾਜਾ ਜੈ ਸਿੰਘ ਗੁਰੂ ਸਭਾ ਵਿੱਚ ਚੱਲ ਕੇ ਆਇਆ। ਜਿੰਨੇ ਵੀ ਸਤਿਗੁਰਾਂ ਦੇ ਸਿੱਖ ਸੇਵਕ ਤੇ ਮਸੰਦ ਸਨ, ਸਾਰੇ ਉੱਠ ਕੇ ਖਲੋ ਗਏ ਰਾਜੇ ਜੈ ਸਿੰਘ ਦਾ ਸਤਿਕਾਰ ਕਰਨ ਵਾਸਤੇ।
ਜੈਪੁਰ ਨਾਥ ਅਚਾਨਕ ਆਵਨ,
ਵੇਖ ਕੇ ਹੈਰਾਨ ਹੋ ਗਏ ਸਿੱਖ ਕਿ ਅੱਜ ਰਾਜਾ ਜੈ ਸਿੰਘ ਅਚਾਨਕ ਕਿਵੇਂ ਆ ਗਿਆ। ਅੱਗੇ ਆਪਣੇ ਆਉਣ ਤੋਂ ਪਹਿਲਾਂ ਖਬਰ ਭੇਜਦਾ, ਸੁਨੇਹਾ ਭੇਜਦਾ ਕਿ ਮੈਂ ਆ ਰਿਹਾ, ਜਾਂ ਆਉਣ ਦੀ ਸੁੱਧ ਸਾਰ ਭੇਜਦਾ, ਪਰ ਅੱਜ ਰਾਜਾ ਜੈ ਸਿੰਘ ਅਚਨ ਚੇਤ ਹੀ ਅਚਾਨਕ ਹੀ ਕਿਵੇਂ ਆ ਪਹੁੰਚਿਆ ਇਹ ਵੇਖ ਕੇ ਸਾਰੇ ਹੈਰਾਨ ਸਨ।
ਲੋਕ ਬਿਲੋਕਤ ਬੇਬਿਸਮਾਵਨ,
ਸਾਰੇ ਵੇਖ ਕੇ ਹੈਰਾਨ ਹੋ ਰਹੇ ਨੇ ਜਿੰਨੇ ਸਿੱਖ ਸੇਵਕ ਤੇ ਮਸੰਦ ਨੇ ਕਿ ਅੱਜ ਰਾਜੇ ਜੈ ਸਿੰਘ ਦਾ ਆਉਣਾ ਅਚਾਨਕ ਕਿਵੇਂ ਹੋ ਗਿਆ, ਅਚਨਚੇਤ ਰਾਜਾ ਜੈ ਸਿੰਘ ਅੱਜ ਕਿਵੇਂ ਆ ਗਿਆ।
ਜਿਸ ਕੇ ਸਾਥ ਨ ਮਾਨਵ ਪੀਰ,
ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਅੱਜ ਰਾਜਾ ਜੈ ਸਿੰਘ ਇਕੱਲਾ ਆਇਆ, ਇਹਦੇ ਨਾਲ ਬਹੁਤੇ ਬੰਦਿਆਂ ਦੀ ਭੀੜ ਕੋਈ ਨੀ, ਅੱਗੇ ਆਉਂਦਾ ਇਹਦੇ ਨਾਲ ਇਹਦੇ ਵਜ਼ੀਰ ਆਉਂਦੇ ਨੇ, ਅਹਿਲਕਾਰ ਆਉਂਦੇ ਨੇ, ਅਫਸਰ ਆਉਂਦੇ ਨੇ, ਸਿਪਾਹੀ ਆਉਂਦੇ ਨੇ ਰਾਜੇ ਜੈ ਸਿੰਘ ਦੇ, ਪਰ ਅੱਜ ਰਾਜਾ ਜੈ ਸਿੰਘ ਇਕੱਲਾ ਹੀ ਚੱਲ ਕੇ ਆਇਆ, ਇਹਦੇ ਨਾਲ ਇਹਦੇ ਬੰਦਿਆਂ ਦੀ ਭੀੜ ਨਜ਼ਰ ਨਹੀਂ ਆਉਂਦੀ।
ਸਭਾ ਪਰਵੇਸ਼ਨ ਕੇ ਨਾ ਚੀਰ,
ਨਾ ਹੀ ਇਹਦੇ ਸਰੀਰ ਤੇ ਉਹ ਕੱਪੜੇ ਨੇ ਵੀ ਕਿਸੇ ਸਭਾ ਵਿਚ ਇਹਨੇ ਪ੍ਰਵੇਸ਼ ਕਰਨਾ ਹੋਵੇ, ਸਾਦੇ ਜੇ ਕੱਪੜੇ ਪਾਏ ਹੋਏ ਨੇ, ਸਰੀਰ ਦੇ ਉੱਤੇ ਕੋਈ ਚੰਗੇ ਵਧੀਆ ਬੁੱਢਬੱਲੇ ਕੱਪੜੇ ਨਹੀਂ ਪਾਏ ਹੋਏ, ਜਿਵੇਂ ਆਮ ਸਾਦੇ ਜੇ ਸਧਾਰਨ ਜੇ ਕੱਪੜੇ ਹੁੰਦੇ ਨੇ, ਉਹ ਰਾਜੇ ਜੈ ਸਿੰਘ ਨੇ ਅੱਜ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਕਿਉਂ ਆਇਓ ਅਵਗਤੀ ਗਿਣਤੇ,
ਸਿੱਖ ਆਪਣੇ ਮਨਾਂ ਚ ਗਿਣਤੀਆਂ ਗਿਣਦੇ ਨੇ ਵੀ ਰਾਜਾ ਆਇਆ ਕਿਉਂ ਹੈ, ਰਾਜਾ ਜੈ ਸਿੰਘ ਇੰਨੀ ਕਾਹਲੀ ਨਾਲ ਅੱਜ ਅਚਾਨਕ ਹੀ ਕੱਲਾ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕਿਉਂ ਆਇਆ ਹੈ।
ਕਿਦੋਂ ਸ਼ਾਹੇ ਪਥਿਓ ਤੁਰੰਤੇ,
ਹਾਂ ਹੁਣ ਸਿੱਖ ਮਨ ਚ ਵਿਚਾਰਾਂ ਕਰਦੇ ਨੇ ਵੇਖ ਕੇ ਜੈ ਸਿੰਘ ਨੂੰ, ਕਿਤੇ ਐਸਾ ਤਾਂ ਨੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਜੈ ਸਿੰਘ ਨੂੰ ਭੇਜਿਆ ਹੋਵੇ ਸਤਿਗੁਰਾਂ ਨੂੰ ਬੁਲਾਉਣ ਵਾਸਤੇ, ਤੂੰ ਸਤਿਗੁਰਾਂ ਨੂੰ ਬੁਲਾ ਕੇ ਲਿਆ ਤੇ ਰਾਜਾ ਜੈ ਸਿੰਘ ਕਾਹਲੀ ਨਾਲ ਕੱਲਾ ਹੀ ਚੱਲ ਕੇ ਆ ਗਿਆ, ਕਿਤੇ ਐਸਾ ਤਾਂ ਨੀ ਕਿ ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਭੇਜਿਆ ਹੋਵੇ।
ਇਸੇ ਉਤ ਦੇਖਤ ਦਿਰਗਨ ਚਲਾਏ, ਕਿਸ ਥਲ ਪਿਖੇ ਨ ਗੁਰ ਸੁਖ ਦਾਏ,
ਇਹ ਚੱਲ ਕੇ ਆਇਆ ਸਿੱਖ ਵੇਖ ਕੇ ਅੰਦਾਜ਼ੇ ਲਾ ਰਹੇ ਨੇ, ਕਿਆਸ ਰਾਈਆਂ ਕਰ ਰਹੇ ਨੇ ਵੀ ਕਿਉਂ ਆਇਆ। ਰਾਜਾ ਜੈ ਸਿੰਘ ਜਦੋਂ ਸਭਾ ਵਿਚ ਆਇਆ ਉਹਨੇ ਸੱਜੇ ਖੱਬੇ ਨਿਗਾਹ ਮਾਰੀ, ਵੇਖਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨਜ਼ਰ ਨਹੀਂ ਆਏ, ਅੱਗੇ ਸਤਿਗੁਰੂ ਜੀ ਸਭਾ ਵਿਚ ਦੀਵਾਨ ਚ ਬੈਠੇ ਹੁੰਦੇ ਸਨ। ਅੱਜ ਰਾਜੇ ਜੈ ਸਿੰਘ ਨੇ ਨਿਗਾਹ ਮਾਰੀ, ਸੱਜੇ ਖੱਬੇ ਨਿਗਾਹ ਮਾਰ ਕੇ ਵੇਖਿਆ, ਪਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕਿਤੇ ਨਜ਼ਰ ਨਹੀਂ ਆਏ।
ਸਿੱਖਨ ਸਾਥ ਨਾਥ ਜੈਪੁਰ ਕੋ,
ਉੱਥੇ ਜਿਹੜੇ ਸਿੱਖ ਬੈਠੇ ਸੀ ਉਹਨਾਂ ਸਿੱਖਾਂ ਦੇ ਨਾਲ ਬੋਲ ਬਚਨ ਕਰਦਾ ਹੋਇਆ, ਗੱਲਬਾਤ ਕਰਦਾ ਹੋਇਆ ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ,
ਪੂਜਨ ਕਰੇ ਉਤਾਇਲ ਕਰਕੇ,
ਬੜੇ ਉਤਾਇਲ ਕਾਹਲੀ ਨਾਲ ਪੁੱਛਦਾ ਉਹਨਾਂ ਸਿੱਖਾਂ ਦੇ ਕੋਲੋਂ,
ਕਹਾਂ ਬਿਰਾਜੇ ਸੁਖਤ ਹਜ਼ੂਰ।
ਰਾਜਾ ਜੈ ਸਿੰਘ ਪੁੱਛਦਾ ਉਹਨਾਂ ਸਿੱਖਾਂ ਨੂੰ, ਕਹਿੰਦਾ ਭਾਈ ਗੁਰਸਿੱਖੋ ਇਹ ਦੱਸੋ ਸਤਿਗੁਰੂ ਜੀ ਕਿੱਥੇ ਬਿਰਾਜਮਾਨ ਨੇ, ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਸਤਿਗੁਰੂ ਜੀ ਇੱਥੇ ਨਜ਼ਰ ਨਹੀਂ ਆ ਰਹੇ, ਇਸ ਵੇਲੇ ਸਤਿਗੁਰੂ ਜੀ ਕਿੱਥੇ ਬਿਰਾਜਮਾਨ ਹਨ।
ਡੇਰੇ ਬਿਖੇ ਕੇ ਗਮਨੇ ਦੂਰ,
ਸਤਿਗੁਰੂ ਜੀ ਇੱਥੇ ਡੇਰੇ ਵਿੱਚ ਹੀ ਨੇ ਜਾਂ ਕਿਤੇ ਬਾਹਰ ਦੂਰ ਗਏ ਹੋਏ ਨੇ। ਜੈ ਸਿੰਘ ਪੁੱਛਦਾ ਸਿੱਖਾਂ ਨੂੰ ਮਸੰਦਾਂ ਨੂੰ ਕਿ ਸਤਿਗੁਰੂ ਜੀ ਇਸੇ ਜਗ੍ਹਾ ਤੇ ਡੇਰੇ ਤੇ ਹੀ ਨੇ ਜਾਂ ਇੱਥੋਂ ਕਿਤੇ ਦੂਰ ਬਾਹਰ ਗਏ ਹੋਏ ਨੇ।
ਨਿਜ ਥਲ ਨਹੀਂ ਦ੍ਰਿਸ਼ਟ ਮੁਝ ਆਏ,
ਸਤਿਗੁਰੂ ਜੀ ਆਪਣੀ ਜਗ੍ਹਾ ਤੇ ਨਜ਼ਰ ਨਹੀਂ ਆ ਰਹੇ। ਅੱਗੇ ਤੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬੈਠੇ ਹੁੰਦੇ ਨੇ, ਅੱਜ ਗੁਰਤਾ ਗੱਦੀ ਖਾਲੀ ਨਜ਼ਰ ਆ ਰਹੀ ਹੈ, ਸਤਿਗੁਰੂ ਸੱਚੀ ਪਾਤਸ਼ਾਹ ਜੀ ਆਪਣੇ ਥਾਂ ਤੇ ਆਪਣੀ ਜਗ੍ਹਾ ਤੇ ਨਜ਼ਰ ਨਹੀਂ ਆ ਰਹੇ, ਕਿੱਥੇ ਗਏ ਹੋਏ ਨੇ।
ਤੁਮ ਨਿਆਰੇ ਕਿਉਂ ਭੇ ਸੰਦਾਏ,
ਤੇ ਜੇ ਸਤਿਗੁਰੂ ਜੀ ਗਏ ਨੇ ਤੇ ਤੁਸੀਂ ਨਾਲ ਕਿਉਂ ਨਹੀਂ ਗਏ, ਸਤਿਗੁਰੂ ਜੀ ਕੱਲਿਆਂ ਉਹਨਾਂ ਨੂੰ ਕਿੱਥੇ ਭੇਜਿਆ ਤੁਸੀਂ, ਜੇ ਸਤਿਗੁਰੂ ਜੀ ਗਏ ਨੇ ਤੇ ਤੁਸੀਂ ਉਹਨਾਂ ਤੋਂ ਵੱਖਰੇ ਹੋ ਕੇ ਨਿਆਰੇ ਹੋ ਕੇ ਇੱਥੇ ਕੱਲੇ ਕਿਉਂ ਬੈਠੇ ਹੋ, ਸਤਿਗੁਰੂ ਜੀ ਕਿੱਥੇ ਹਨ।
ਸੁਣ ਸਿੱਕਨ ਸਭ ਕਹਿਓ ਬੁਝਾਏ, ਇਸ ਘਰ ਅੰਤਰ ਪ੍ਰਵਿਸ਼ੇ ਜਾਏ।
ਸੁਣ ਕੇ ਸਿੱਖਾਂ ਨੇ ਦੱਸਿਆ, ਜਿਹੜੇ ਜਾਣਦੇ ਸਨ, ਕਹਿਣ ਲੱਗੇ ਜੈ ਸਿੰਘ ਸਤਿਗੁਰੂ ਜੀ ਆਪਣੀ ਮੌਜ ਦੇ ਮਾਲਕ ਨੇ, ਸੁਤੰਤਰ ਨੇ। ਆ ਜਿਹੜਾ ਸਾਹਮਣੇ ਮਕਾਨ ਹੈ, ਕਮਰਾ ਹੈ, ਸਤਿਗੁਰੂ ਜੀ ਇਸ ਕਮਰੇ ਚ ਪ੍ਰਵੇਸ਼ ਕਰ ਗਏ ਨੇ ਤੇ ਦਰਵਾਜ਼ਾ ਸਤਿਗੁਰਾਂ ਨੇ ਬੰਦ ਕਰ ਲਿਆ। ਗਰੀਬ ਨਵਾਜ ਪਾਤਸ਼ਾਹ ਜੀ ਇਸ ਕਮਰੇ ਵਿਚ ਪ੍ਰਵੇਸ਼ ਕਰ ਗਏ ਹਨ।
ਏਕਾਕੀ ਹੋਏ ਸਕਲ ਹਟਾਏ,
ਆਪ ਇਕਾਂਤ ਵਿਚ ਇਕੱਲੇ ਜਾ ਕੇ ਅੰਦਰ ਬੈਠ ਗਏ ਨੇ, ਬਾਕੀ ਸਾਨੂੰ ਸਾਰਿਆਂ ਨੂੰ ਪਿੱਛੇ ਹਟਾ ਦਿੱਤਾ, ਪਿੱਛੇ ਹਟਾ ਕੇ ਮੋੜ ਦਿੱਤਾ ਵੀ ਕਿਸੇ ਨੇ ਸਾਡੇ ਨੇੜੇ ਨਹੀਂ ਆਉਣਾ, ਲਾਗੇ ਨਹੀਂ ਆਉਣਾ, ਆਪ ਸਤਿਗੁਰੂ ਜੀ ਇਕਾਂਤ ਵਿੱਚ ਇਕੱਲੇ ਹੀ ਅੰਦਰ ਬੈਠੇ ਹਨ,
ਕੁਛ ਸਤਿਗੁਰ ਗਤ ਲਖੀ ਨਾ ਜਾਏ।
ਸਮਝ ਨਹੀਂ ਆਈ ਕਿ ਸਤਿਗੁਰੂ ਜੀ ਅੱਜ ਅਚਾਨਕ ਇਕੱਲੇ ਕਿਉਂ ਬੈਠੇ ਨੇ। ਅੱਗੇ ਤਾਂ ਕਦੇ ਸਤਿਗੁਰਾਂ ਨੇ ਐਸਾ ਨਹੀਂ ਕੀਤਾ ਜਿਵੇਂ ਅੱਜ ਕੀਤਾ। ਅੱਗੇ ਤਾਂ ਸੰਗਤ ਦੇ ਵਿੱਚ ਹੀ ਬੈਠਦੇ ਨੇ, ਸਿੱਖਾਂ ਚ ਬਹਿ ਕੇ ਦਰਸ਼ਨ ਦਿੰਦੇ ਨੇ, ਪਰ ਅੱਜ ਸਤਿਗੁਰੂ ਜੀ ਅਚਾਨਕ ਅਚਨਚੇਤ ਇਕਾਂਤ ਵਿੱਚ ਇਕੱਲੇ ਅੰਦਰ ਕਮਰੇ ਚ ਚਲੇ ਗਏ ਨੇ। ਕਮਰਾ ਦਰਵਾਜ਼ਾ ਬੰਦ ਕਰ ਲਿਆ ਹੈ। ਪਤਾ ਨਹੀਂ ਸਤਿਗੁਰੂ ਜੀ ਦੀ ਕੀ ਮੌਜ ਹੈ, ਪਤਾ ਨਹੀਂ ਅੱਜ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਨਾਲੋਂ ਵੱਖਰਾ ਕਿਉਂ ਕੀਤਾ ਹੋਇਆ ਹੈ।
ਕਰ ਨਿਰਣੈ ਗਮਨਿਓ ਤਿਸ ਘਰ ਕੋ।
ਇੱਦਾਂ ਰਾਜੇ ਜੈ ਸਿੰਘ ਨੇ ਨਿਰਣਾ ਕਰ ਲਿਆ ਵੀ ਸਤਿਗੁਰੂ ਜੀ ਸਾਹਮਣੇ ਕਮਰੇ ਵਿੱਚ ਨੇ। ਤੋ ਰਾਜਾ ਜੈ ਸਿੰਘ ਚੱਲ ਕੇ ਉਸ ਕਮਰੇ ਵੱਲ ਵਧਿਆ ਜਿੱਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕਮਰੇ ਦੇ ਅੰਦਰ ਬਿਰਾਜਮਾਨ ਸਨ। ਉਸ ਪਾਸੇ ਰਾਜਾ ਜੈ ਸਿੰਘ ਵੱਧ ਕੇ ਅੱਗੇ ਗਿਆ ਹੈ।
ਜਾਤ ਵਿਚਾਰਤ ਸੰਸੈ ਹੋਰ ਕੋ।
ਜਾਂਦਾ ਜਾਂਦਾ ਆਪਣੇ ਮਨ ਚ ਵਿਚਾਰ ਕਰਦਾ ਤੇ ਸੰਸਾ ਵੀ ਕਰਦਾ ਵੀ ਖਬਰੇ ਕੀ ਗੱਲ ਹੈ, ਅੱਜ ਸਤਿਗੁਰੂ ਜੀ ਇਕਾਂਤ ਵਿੱਚ ਕਿਉਂ ਚਲੇ ਗਏ ਨੇ, ਕਮਰਾ ਕਿਉਂ ਬੰਦ ਕਰ ਲਿਆ, ਸਤਿਗੁਰਾਂ ਨੇ ਦਰਵਾਜ਼ਾ ਬੰਦ ਕਰ ਲਿਆ। ਏਦਾਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਰਾਜਾ ਜੈ ਸਿੰਘ ਆਪਣੇ ਮਨ ਵਿੱਚ ਸੰਸਾ ਗ੍ਰਸਤ ਹੋਇਆ ਅੱਗੇ ਵੱਧ ਕੇ ਜਾ ਰਿਹਾ।
ਕਿਸ ਕਾਰਨ ਤੇ ਮਗਰ ਹੋਏ।
ਸੋਚਦਾ ਵੀ ਕਿਸ ਕਾਰਨ ਕਰਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੀ ਖੇਡ ਕੀਤੀ ਹੈ, ਕਿਸ ਕਾਰਨ ਕਰਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਇਕਾਂਤ ਵਿੱਚ ਜਾਣਾ ਕੀਤਾ ਹੈ।
ਮੁਖ ਪ੍ਰਸੰਨ ਜਿਨ ਲੱਕ ਸਭ ਕੋਈ।
ਕਹਿੰਦੇ ਐਸਾ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦਾ ਚਿਹਰਾ ਹਰ ਵੇਲੇ ਪ੍ਰਸੰਨ ਰਹਿੰਦਾ, ਹਰ ਵੇਲੇ ਜਿਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਤੇ ਹਰ ਇੱਕ ਉਹਨਾਂ ਦੇ ਦਰਸ਼ਨ ਕਰਕੇ ਖੁਸ਼ ਹੁੰਦਾ ਪ੍ਰਸੰਨ ਹੁੰਦਾ। ਐਸਾ ਪ੍ਰਸੰਨ ਚਿੱਤ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ, ਉਹਨਾਂ ਦੇ ਮਨ ਚ ਤਾਂ ਕਦੇ ਉਦਾਸੀ ਆਈ ਨਹੀਂ। ਅੱਜ ਏਦਾਂ ਉਦਾਸਾਂ ਵਾਂਗਰ ਉਹ ਇਕਾਂਤ ਵਿੱਚ ਕਿਉਂ ਚਲੇ ਗਏ ਨੇ। ਏਦਾਂ ਰਾਜਾ ਜੈ ਸਿੰਘ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ।
ਮੈਂ ਅਬ ਕਰ ਕੇ ਸਰਬ ਪ੍ਰਕਾਰ ਕਰੋ ਖੁਸ਼ੀ ਤਿਨ ਹਿਰਦੈ ਉਦਾਰ।
ਇਸ ਤਰ੍ਹਾਂ ਮੈਂ ਸਤਿਗੁਰਾਂ ਨੂੰ ਨਿਰਾਸ਼ ਨਹੀਂ ਹੋਣ ਦੇਣਾ, ਅੱਜ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਰਬ ਪ੍ਰਕਾਰ ਕਰਕੇ ਬੇਨਤੀਆਂ ਕਰਕੇ ਉਹਨਾਂ ਨੂੰ ਪ੍ਰਸੰਨ ਕਰਾਂਗਾ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਸੰਨਤਾ ਲਵਾਂਗਾ, ਉਹਨਾਂ ਦੀ ਖੁਸ਼ੀ ਲਵਾਂਗਾ, ਇਸ ਤਰੀਕੇ ਨਾਲ ਮੈਂ ਸਤਿਗੁਰੂ ਜੀ ਨੂੰ ਪ੍ਰਸੰਨ ਕਰਾਂਗਾ।
ਮਮ ਕਰ ਆਏ ਆਨੰਦਿਤ ਰਹੇ।
ਜਦੋਂ ਸਤਿਗੁਰੂ ਜੀ ਅੱਜ ਮੇਰੇ ਘਰ ਚ ਆਉਣਗੇ, ਮੇਰੇ ਮਹਿਲਾਂ ਵਿੱਚ ਚਰਨ ਪਾਉਣਗੇ ਤੇ ਸਤਿਗੁਰਾਂ ਦਾ ਹਿਰਦਾ ਵੀ ਬੜਾ ਆਨੰਦਿਤ ਹੋਵੇਗਾ, ਮੇਰੇ ਮਹਿਲਾਂ ਵਿੱਚ ਵੀ ਆਨੰਦ ਵਰਤੇਗਾ। ਜਦੋਂ ਸਤਿਗੁਰੂ ਜੀ ਮੇਰੇ ਮਹਿਲਾਂ ਵਿੱਚ ਚੱਲ ਕੇ ਚਰਨ ਪਾਉਣਗੇ,
ਤੋ ਕਲਿਆਣ ਮਾਰੀ ਹੈ।
ਸਤਿਗੁਰਾਂ ਦਾ ਹਿਰਦਾ ਵੀ ਆਨੰਦਿਤ ਹੋਏਗਾ ਮਹਿਲਾਂ ਵਿੱਚ ਵਿਚਰ ਕੇ, ਤੇ ਮੇਰੀ ਵੀ ਕਲਿਆਣ ਹੋਵੇਗੀ, ਮੇਰੇ ਕੱਲੇ ਦੀ ਨਹੀਂ ਮੇਰੀਆਂ ਰਾਣੀਆਂ ਦੀ ਵੀ ਕਲਿਆਣ ਹੋਵੇਗੀ, ਉਹਨਾਂ ਦੀ ਵੀ ਮੁਕਤੀ ਹੋਵੇਗੀ, ਸਤਿਗੁਰੂ ਜੀ ਕਿਰਪਾ ਕਰਨਗੇ।
ਨਿਕਟ ਕਪਾਟਨ ਕੇ ਜਬ ਗਏ।
ਏਦਾਂ ਰਾਜਾ ਜੈ ਸਿੰਘ ਆਪਣੇ ਮਨ ਚ ਸੋਚਦਾ ਦਰਵਾਜ਼ਿਆਂ ਦੇ ਕੋਲ ਚਲਾ ਗਿਆ ਜਿੱਥੇ ਉਸ ਕਮਰੇ ਦੇ ਦਰਵਾਜ਼ੇ ਬੰਦ ਸਨ, ਉਹ ਕਪਾਟ ਬੰਦ ਸਨ, ਉਹਨਾਂ ਕਪਾਟਾਂ ਦੇ ਕੋਲ ਦਰਵਾਜ਼ਿਆਂ ਦੇ ਕੋਲ ਚਲਾ ਗਿਆ।
ਹੱਥਨ ਸਾਥ ਅਲਾਵਤ ਪਇਓ।
ਇਹਨੇ ਜਾ ਕੇ ਆਪਣੇ ਹੱਥਾਂ ਨਾਲ ਦਰਵਾਜ਼ੇ ਹਿਲਾਣਾ ਸ਼ੁਰੂ ਕੀਤੇ ਨੇ, ਦਰਵਾਜ਼ਿਆਂ ਨੂੰ ਖੜਕਾਇਆ, ਦਰਵਾਜ਼ਾ ਜਾ ਕੇ ਖੜਕਾਣਾ ਸ਼ੁਰੂ ਕੀਤਾ ਹੈ।
ਸ਼ਿੰਕਲ ਪਿਰੀ ਜਾਨ ਥਿਤ ਰਹਿਓ।
ਜਦੋਂ ਇਹਨੇ ਦਰਵਾਜ਼ਾ ਖੋਲਣ ਦਾ ਯਤਨ ਕੀਤਾ ਤੇ ਕੀ ਵੇਖਦਾ ਵੀ ਅੰਦਰੋਂ ਕੁੰਡੀ ਬੰਦ ਕੀਤੀ ਹੋਈ ਹੈ, ਅੰਦਰੋਂ ਸੰਗਲੀ ਲੱਗੀ ਹੋਈ ਹੈ। ਸੰਗਲੀ ਵਾਲੇ ਉਦੋਂ ਦਰਵਾਜ਼ੇ ਹੁੰਦੇ ਸਨ, ਅੰਦਰ ਸੰਗਲੀ ਮਾਰੀ ਹੋਈ, ਦਰਵਾਜ਼ਾ ਬੰਦ ਹੈ। ਇਹ ਜਾਣ ਕੇ ਰਾਜਾ ਜੈ ਸਿੰਘ ਉੱਥੇ ਹੀ ਦਰਵਾਜ਼ੇ ਦੇ ਕੋਲ ਖਲੋਤਾ ਰਿਹਾ।
ਇਤਿਹਾ ਕਾਰਨ ਤੋਂ ਤਬ ਕਹਿਓ।
ਪਹਿਲਾਂ ਤਾਂ ਇਹਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਫਿਰ ਇਹਨੇ ਆਵਾਜ਼ ਮਾਰੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਆਵਾਜ਼ ਮਾਰੀ ਤੇ ਕਹਿਣ ਲੱਗਾ,
ਪ੍ਰਭ ਜੀ ਕਲੋ ਕਪਾਟ ਹਟਾਵਨ।
ਲੱਗਾ ਹੇ ਪ੍ਰਭੂ ਜੀ ਕਿਰਪਾ ਕਰਕੇ ਦਰਵਾਜ਼ਾ ਖੋਲੋ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਆਪ ਤਰਸ ਕਰੋ, ਦਇਆ ਕਰਕੇ ਇਹ ਕਪਾਟ ਇਹ ਦਰਵਾਜ਼ਾ ਖੋਲ ਦਿਓ,
ਦਾਸ ਜਾਣ ਦਿਓ ਦਰਸ਼ਨ ਪਾਵਨ।
ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਆਪਣੇ ਦਰਸ਼ਨ ਬਖਸ਼ੋ, ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਨਾ, ਦਰ ਮਨ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। इस तरह बेनती करदा राजा जय सिंह महाराज कृपा करके दरवाजा खोलो ते दरवाजा खोल के आप जी तरस करके मैनू अपने दर्शन दियो।
दो त्रै बार हकारन करे
इदा राजे जय सिंह ने दो तीन बारी आवाजा मारियां, दो तीन बेरी सतगुरु गुरु हरकृष्ण साहब जी नू बुलाया आवाज मारी है।
बोले गुरना मोनत धरे
सतगुरु जी अगो कुछ नहीं बोले, महाराज जी ने अगो कोई जवाब नहीं दिता भी दरवाजा खोल दे या नहीं खोल दे। गुरु हरकृष्ण साहब जी चुप ही अंदर बैठे रहे, महाराज जी ने अगो कोई किसी प्रकार का जवाब नहीं दिता।
ऊंची चोत हक हकारे गुरु जी करो कपाटे उघाड़े।
तीन बारी पहला आवाज मार चुका सी, सतगुरां दा कोई जवाब नहीं आया। चौथी बार फिर इन्हे बड़ी उच्ची जी हाक मारी, नाले दरवाजा खड़काया ते नाले उच्ची जी हाक मारी आवाज मारी, कहन लगा हे प्रभु जी कृपा करके दरवाजा खोलो, दयानिध सतगुरु जी कृपा करके दरवाजा खोलो। एदा बड़ी उच्ची आवाज विच इन्हे पुकार कीती,
जयपुर पति मैं दास तुम्हारा,
महाराज मैं जयपुर रियास दा राजा जय सिंह हां, तुहाडा दास हां, तुहाडा सेवक हां, तुहाडे सेवकां दा भी सेवक हां, महाराज मेरे ते तरस करो।
शरण आपकी मम आधारा,
महाराज मैं तुहाडी शरण विच हां, मैनू तुहाडी शरण दा आधार है, तुहाडी शरण दा आसरा है, मैं तुहाडा आसरा तक के तुहाडी शरण विच चल के आया हां।
मैं अलपग भूल कुछ होए,
महाराज मैं अलपग हां, मैनू लगदा मेरे कोलों ही कोई भूल होई है कि तुसी मेरे तो खफा ते नाराज होके अंदर बैठ गए। राजा जय सिंह कहिंदा है महाराज मेरे कोलों कोई भूल होई है, मैं अलपग हां, मेरे कोलों ही कोई भूल होई है।
तुम सरबग छिमो अब सुवे,
पर महाराज तुसी सरबग हो सर्वशक्तिमान हो, जे मेरे कोलों कोई भूल होई है ते तुसी कृपा करके बख्श दियो। हे बख्शनहार बख्शंद हरी तुसी कृपा करके दया करके मैनू बख्श दियो गरीब नवाज जी।
सुत को कैत पिता हित जैसे जो हम ते कुछ बिगरत कामी,
महाराज जिवें कोई पुत्र कहिंदा है अपने पिता नू के महाराज कृपा करके पिता जी बख्श लो, मैं भी तुहाडा बच्चा हां सतगुरु, तुसी मेरे पिता तुल हो, कृपा करो जे मेरे कोलों कुछ बिगाड़ होया मेरे कोलों कुछ बिगड़िया ते आप जी कृपा करके मेरे उस कार्य वल ना वेखो, मेरे बिगाड़ वल ना वेखो, मेरे ते तरस भरी निगाह नाल वेखो।
दास जान कर रोको स्वामी,
हे प्रभु जी जिवें पिता अपने पुत्र नू रोकदा बेटा काम नहीं करना इह काम माड़ा है, ते महाराज जे मेरे कोलों भी कोई एहो जिहा गुनाह हो रहा है ते तुसी कृपा करके बख्शो, मैनू आके बाहर रोको के जय सिंह ए काम नहीं करना, महाराज तुसी भी मैनू वरज सकदे हो रोक सकदे हो, कृपा करके दया करके मैनू वरजो।
सुन सतगुर तज कर सब गिनती,
कहते इत्यादिक बहुत सारियां बेनतियां राजे जय सिंह ने कीतियां, जदों बार बार बेनतियां कीतियां तो सतगुरु जी भी पतीज पैंदे ने, महाराज जी का हिरदा भी बड़ा दयालु है ना, कृपा दे घर विच बड़ी छेती आ जांदे ने। राजे जय सिंह दियां बेनतियां सुन के गुरु हरकृष्ण साहब का हिरदा भी दया दे रस विच टालाया, अपनियां सारियां गिणतियां आदिक त्याग के गुरु हरकृष्ण साहब जी महाराज जी दरवाजे वल वधे हन।
शिंकल खोल कपाटे उघाड़े,
महाराज जी ने संगली खोली है दरवाजे दी ते संगली खोल के दरवाजा खोल दिता है।
पुन बैठे तिस थल दुतवारे,
दरवाजा खोल के फिर अंदर ही जाके बैठ गए, जेडे पलंगे ते सतगुरु जी पहला बैठे सी दरवाजा खोल के ना फिर सतगुरु जी दोबारा उसे पलंगे ते आके दोती वाले पलंगे ते आके बैठ गए ने।
जयपुर पति प्रवेशित भयो,
तो राजा जय सिंह अंदर चला गया, जदों दरवाजा खुल गया तो राजा जय सिंह दरवाजा खुलदिया अंदर प्रवेश कर गया, कमरे दे अंदर चला गया।
अंतर हुए दर्श गुर लयो,
अंदर जाके श्री गुरु हरकृष्ण साहब जी महाराज जी दे दर्शन कीते हन।
नीचे करे बिलोचन बैसा,
सतगुरु जी दे सामने राजा जय सिंह अपनियां अखां नीवियां करके बैठ गया। अखां नेत्र नीवे कीते ने, ते नेत्र नीवे करके सतगुरां वल बैठ गया।
उपर दृष्ट करना कैसे,
और अपनी निगाह उपर नहीं करदा जय सिंह, अपनी निगाह थले ही कीती हुई है। जय सिंह नु इस गल दा भास हो गया है कि मेरी गलती है, कोई जापदा, इसे करके सतगुरु जी मेरे नाल नाराज ने। जय सिंह नु इस गल दा पता लग चुका है, इस करके राजा जय सिंह अपने नेत्र नीवे करके कि मेरी गलती है, मेरा अपराध है, ये जान के सतगुरां दे कोल बैठा है।
नृप बंदन कर हित पापास,
इन्हें सतगुरां दे चरना ते बंदना कीती है, चुक के सतगुरां दे चरना ते मत्था टेकया ते कोल बैठा है।
जोरत हाथ पनत अरदास,
दोवें हाथ जोड़ के राजा जय सिंह गुरु हरकृष्ण साहब जी नु बेनती करदा बोलिया।
तरे दसामन कुछ न करियो, बैठ दीन होए बचने उचरियो,
थले कुछ नहीं डाया, थले पुंजिया जगह ते थले ही बह गया जय सिंह। थले कोई बिस्तरा नहीं बिछाया, कोई किसी प्रकार दा गलीचा नहीं बिछाया, थले बैठ गया और बड़ा दीन हो के सतगुरु सच्चे पातशाह जी नु बेनती करदा है।
श्री सतगुर किम चिंत मझारे,
कहन लगा सतगुरु जी अज आप जी चिंता विच क्यों बैठे हो। जय सिंह बोलिया, महाराज अज आप जी भारी चिंता विच लगदे हो, आप जी दी चिंता दा की कारण है।
को कारण बाको उचारे,
की कारण है कि आप जी इतनी चिंता विच हो के बैठे हो।
मेरो सदन आपने जानो,
महाराज मेरा घर आप जी दा घर है, मेरे महल तुहाडे महल ने। महाराज आप जी दे घर दे ए जेड़ी मेरिया जिन्निया वस्तुआं घर महल नजर आ रहा है, ए सब कुछ गुरु हरकृष्ण साहब जी तुहाडा है।
सब पर मुख ते हुक्म बखानो,
सारिया ते अपने मुखो हुक्म करो, आप जी नु की चाहिदा हाजिर होवेगा। सब कुछ तुहाडा, मेरा महल तुहाडा, घर तुहाडा है, आप जी जो हुक्म करोगे, अपनी रसना तो जो कहोगे, वो सब कुछ आप जी दे चरना विच हाजिर होवेगा।
अंतपुर में दासी गने,
महाराज आप जी दे महलां दे अंदर आप जी दे चरना दियां दासियां हन, यानी कि जेड़ियां मेरियां राणियां ने ओ महलां दे विच रहिंदियां ने, आप जी दे चरणां दियां दासियां हन।
करै सर्ब सेवा च मन मैं,
ओ भी आप जी दी सेवा करना चाहुंदियां ने, जेड़ियां राणियां ने मेरियां, आप जी दे चरणां दियां दासियां बन के महाराज आप जी दी सेवा करना चाहुंदियां हन।
ऐना कोश देश समदाए,
महाराज मेरी जिन्नी सेना है, जिन्ना खजाना है, मेरा जिन्ना देश है जेदे ते मैं राज करदा हां,
सकल आप को लखो सदाए,
महाराज ओ सारा कुछ तुहाडा ही है, मेरा कुछ नहीं है, मेरा मुझ में किछ नहीं, महाराज मेरा मेरे विच कुछ भी नहीं है, सब कुछ तुहाडा है, मेरा देश तुहाडा है, मेरा राज तुहाडा है, कोश खजाना तुहाडा है, मेरिया जिन्निया फौजा ने ओ भी महाराज जी तुहाडियां हन।
सब समाज जुत मैं हूं दास,
मैं सारे साज समाज दे सहत तुहाडा दास हां, तुहाडा मुल खरीदया होया लाला गोला हां, महाराज आप जी दे दर घर दा मुल खरीदया होया गोला हां।
जो कही जा जो मम पास,
महाराज आप जी नु जो चाहिदा कहो, जो मेरे कोल होवेगा मैं आप जी दे चरना च हाजिर करांगा। महाराज एदा चिंता च क्यों बैठे हो, जो आप जी कहोगे, जो मेरे कोल है, जो मेरे पास है, मैं वो आप जी दे चरना विच हाजिर करांगा।
को काज दियो तनक सुनाए,
महाराज कोई भी कार्य आप जी अपनी रसना तो सुनाओ, जो भी कार्य आप जी भावे तनक मात्र भी कोई काम होवे अपनी रसना तो सुनाओ।
सब तज तिसको करो उपाय,
मैं सारे काम छड़ के सब तो पहला वो काम करांगा जेड़ा काम सतगुरु जी तुसी अपनी रसना तो कहोगे। सारे कार्य छड़ के, सारे काम छड़ के ਭਾਵੇਂ ਬੜੇ ਜ਼ਰੂਰੀ ਕੰਮ ਹੋਣ ਮੇਰੇ, ਉਹ ਵੀ ਛੱਡ ਕੇ ਮਹਾਰਾਜ ਜੀ ਮੈਂ ਉਹ ਕੰਮ ਕਰਾਂਗਾ ਜੋ ਕੰਮ ਤੁਸੀਂ ਆਪਣੀ ਰਸਨਾ ਤੋਂ ਕਹੋਗੇ।
ਸ਼ਾਹ ਸੰਗ ਰੱਖਿਓ ਰਸ ਰੰਗ।
ਮਹਾਰਾਜ ਮੇਰੀ ਬਾਦਸ਼ਾਹ ਨਾਲ ਵੀ ਬਣਦੀ ਹੈ, ਬਾਦਸ਼ਾਹ ਰੰਗ ਜਾਇਬ ਜੇਬ ਨਾਲ ਵੀ ਮੇਰਾ ਰੰਗ ਹੈ। ਜੇ ਕੋਈ ਕੰਮ ਬਾਦਸ਼ਾਹ ਦੇ ਕਰਨ ਯੋਗ ਹੈ ਉਹ ਵੀ ਦੱਸ ਦਿਓ, ਮੈਂ ਬਾਦਸ਼ਾਹ ਨੂੰ ਕਹਿ ਕੇ ਵੀ ਕਰਵਾ ਸਕਦਾ।
ਉਤ ਕੀ ਚਿੰਤਾ ਨਾ ਕਰੋ ਨਿਸੰਗ।
ਮਹਾਰਾਜ ਬਾਦਸ਼ਾਹ ਵੱਲ ਦੀ ਤੁਸੀਂ ਚਿੰਤਾ ਨਾ ਕਰੋ ਮਨ ਚ। ਜੇ ਤੁਹਾਡੇ ਮਨ ਚ ਬਾਦਸ਼ਾਹ ਪ੍ਰਤੀ ਕੋਈ ਚਿੰਤਾ, ਔਰੰਗਜ਼ੇਬ ਦੀ ਕੋਈ ਚਿੰਤਾ ਹੈ, ਤੇ ਉਸ ਪਾਸੇ ਦਾ ਵੀ ਕੋਈ ਫਿਕਰ ਕੋਈ ਚਿੰਤਾ ਤੁਸੀਂ ਆਪਣੇ ਮਨ ਵਿੱਚ ਨਾ ਕਰੋ, ਨਿਸ਼ਚਿੰਤ ਹੋ ਜਾਓ ਬਾਦਸ਼ਾਹ ਵੱਲੋਂ।
ਸਭ ਕੇ ਕਾਰਜ ਆਪ ਪੁਜਾਵੋ, ਆਪਣੋ ਨੀਕੇ ਕਿਉਂ ਨਾ ਬਣਾਵੋ।
ਮਹਾਰਾਜ ਮੈਂ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਅਸਲੀਅਤ ਤਾਂ ਇਹ ਹੈ ਕਿ ਤੁਸੀਂ ਸਾਰਿਆਂ ਦੇ ਕੰਮ ਸਵਾਰਨ ਵਾਲੇ ਹੋ ਤੇ ਆਪਣਾ ਕੰਮ ਕਿਉਂ ਨਾ ਸਵਾਰੋਗੇ। ਮਹਾਰਾਜ ਤੁਸੀਂ ਤਾਂ ਸਾਰਿਆਂ ਦੇ ਕੰਮ ਸਵਾਰਨ ਵਾਲੇ ਹੋ, ਪੁਜਾਉਣ ਵਾਲੇ ਹੋ, ਪੂਰੇ ਕਰਨ ਵਾਲੇ ਹੋ, ਤੇ ਆਪਣੋ ਨੀਕੋ ਕਿਉਂ ਨਾ ਬਣਾਵੋ, ਆਪਣਾ ਭਲਾ ਕਿਉਂ ਨਾ ਬਣਾਵੋਗੇ, ਆਪਣਾ ਕੀਤਾ ਚੰਗਾ ਕੰਮ ਕਿਉਂ ਨਾ ਆਪਣੇ ਲਈ ਕਰੋਗੇ।
ਹਮਰੇ ਮੈਂ ਕਿਆ ਸ਼ਕਤ ਗੁਸਾਏ, ਜੋ ਰਾਵਰ ਕੇ ਹੋਏ ਸਾਏ।
ਮਹਾਰਾਜ ਸਾਡੇ ਚ ਕੀ ਸ਼ਕਤੀ ਹੈ, ਸਾਡੇ ਚ ਕੀ ਤਾਕਤ ਹੈ ਕਿ ਅਸੀਂ ਤੁਹਾਡੀ ਕੋਈ ਸਹਾਇਤਾ ਕਰ ਸਕੀਏ। ਸਾਡੇ ਚ ਮਹਾਰਾਜ ਕੋਈ ਜ਼ੋਰ ਨਹੀਂ, ਅਸਾਂ ਜ਼ੋਰ ਨਾਹੀ, ਜੋ ਕਿਚ ਕਰ ਹਮ ਸਕ ਹੈ, ਜਿਉਂ ਭਾਵੈ ਤਿਵੈਂ ਬਖਸ਼। ਹੇ ਮਹਾਰਾਜ ਸਾਡੇ ਚ ਕੋਈ ਤਾਕਤ ਨਹੀਂ, ਜ਼ੋਰ ਨਹੀਂ ਕਿ ਅਸੀਂ ਤੁਹਾਡੀ ਕੋਈ ਸਹਾਇਤਾ ਕਰ ਸਕੀਏ, ਤੁਹਾਡੀ ਕੋਈ ਮਦਦ ਕਰ ਸਕੀਏ।
ਕੇਵਲ ਦਸ ਦਿਨ ਵੱਡੇ ਆਏ, ਸ਼੍ਰੀ ਮੁਕਤੇ ਕੁਛ ਦਿਓ ਫੁਰਮਾਏ।
ਮਹਾਰਾਜ ਆਪਣੇ ਇਸ ਦਾਸ ਨੂੰ ਕੇਵਲ ਵਡਿਆਈ ਦੇਣ ਵਾਸਤੇ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਕੋਈ ਸੇਵਾ ਲਾ ਦਿਓ, ਮੈਂ ਕਰਾਂਗਾ, ਇਹ ਸਮਝ ਕੇ ਕਰਾਂਗਾ, ਗੁਰੂ ਕਰਾ ਰਿਹਾ ਤੇ ਕਰਾਂਗਾ ਤਾਂ ਜੋ ਮੇਰੀ ਵਡਿਆਈ ਹੋ ਜਾਏ। ਆਪਣੇ ਦਾਸ ਦੀ ਵਡਿਆਈ ਕਰਨ ਵਾਸਤੇ, ਵਡਿਆਈ ਉਜਾਗਰ ਕਰਨ ਵਾਸਤੇ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਕੁਝ ਵੀ ਫਰਮਾ ਦਿਓ, ਕੁਝ ਵੀ ਕਹਿ ਦਿਓ, ਮੈਂ ਕਰਨ ਨੂੰ ਤਿਆਰ ਹਾਂ।
ਅਬ ਮਿਲਬੇ ਕੋ ਸ਼ਾਹ ਨਾ ਚਾਹਤ।
ਮਹਾਰਾਜ ਜੇ ਤੁਹਾਡੇ ਮਨ ਚ ਇਸ ਗੱਲ ਦਾ ਫਿਕਰ ਹੈ ਕਿ ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ, ਉਹ ਵੀ ਗੱਲ ਕੋਈ ਨੀ, ਬਾਦਸ਼ਾਹ ਹੁਣ ਤੁਹਾਡੇ ਨਾਲ ਮਿਲਣਾ ਨਹੀਂ ਚਾਹੁੰਦਾ, ਔਰੰਗਜ਼ੇਬ ਬਾਦਸ਼ਾਹ ਹੁਣ ਤੁਹਾਡੇ ਨਾਲ ਮਿਲਣ ਦੀ ਇੱਛਾ ਨਹੀਂ ਕਰਦਾ।
ਤੁਮਰੀ ਮਰਜ਼ੀ ਬਿਖੈ ਉਮਾਤ।
ਬਾਦਸ਼ਾਹ ਵੀ ਤੁਹਾਡੀ ਮਰਜ਼ੀ ਅਨੁਸਾਰ ਚੱਲ ਰਿਹਾ, ਉਹਦੀ ਵੀ ਇਹ ਮਰਜ਼ੀ ਹੈ ਕਿ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਵੇਗਾ ਤਾਂ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਉਹ ਵੀ ਹੁਣ ਤੁਹਾਡੀ ਮਰਜ਼ੀ ਤੋਂ ਬਾਹਰ ਨਹੀਂ ਹੈ, ਉਹ ਵੀ ਤੁਹਾਡੀ ਮਰਜ਼ੀ ਦੇ ਅਧੀਨ ਹੋ ਕੇ ਚੱਲ ਰਿਹਾ।
ਜੇਕਰ ਮੁਝ ਤੇ ਪਇਓ ਬਿਗਾਰੇ, ਛਿਮੋ ਆਪ ਦਿਓ ਬੁੱਧ ਉਦਾਰੇ।
ਹੇ ਪ੍ਰਭੂ ਜੀ ਜੇ ਮੇਰੇ ਕੋਲੋਂ ਕੋਈ ਅਪਰਾਧ ਹੋਇਆ ਤੇ ਆਪ ਦੀ ਕਿਰਪਾ ਕਰਕੇ ਮੇਰਾ ਅਪਰਾਧ ਛਿਮਾ ਕਰ ਦਿਓ। ਹੇ ਛਿਮਾ ਨਿਧ, ਤੁਸੀਂ ਛਿਮਾ ਦੇ ਘਰ ਹੋ, ਕਿਰਪਾ ਦੇ ਘਰ ਹੋ। ਮਹਾਰਾਜ ਜੇ ਮੇਰੇ ਕੋਲੋਂ ਅਪਰਾਧ ਹੋਇਆ ਤੇ ਬਖਸ਼ ਲੋ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗੱਤ। ਇਹੀ ਮਹਾਰਾਜ ਕਿਰਪਾ ਕਰਕੇ ਬਖਸ਼ ਲੋ ਜੇ ਮੇਰੇ ਕੋਲੋਂ ਕੋਈ ਅਪਰਾਧ ਹੋਇਆ।
ਲੇਨ ਨਾ ਦੇਨ ਨਾ ਦਰਸ਼ਨ ਤੁਰਕਾ।
ਮਹਾਰਾਜ ਤੁਰਕ ਨੂੰ ਨਾ ਦਰਸ਼ਨ ਦੇਣੇ ਨੇ, ਨਾ ਉਸ ਤੁਰਕ ਦੇ ਦਰਸ਼ਨ ਲੈਣੇ ਹਨ।
ਪੁੱਜਿਓ ਨੇਮ ਇਹ ਕੀਨ ਜੋ ਤੁਰਕਾ।
ਇਹ ਤੁਹਾਡਾ ਨੇਮ ਹੈ, ਇਹ ਤੁਹਾਡਾ ਪ੍ਰਣ ਹੈ ਕਿ ਤੁਸੀਂ ਤੁਰਕ ਨੂੰ ਨਾ ਦਰਸ਼ਨ ਦੇਣੇ ਨੇ ਨਾ ਹੀ ਲੈਣੇ ਨੇ, ਤੇ ਤੁਹਾਡਾ ਇਹ ਨੇਮ ਪੂਰਾ ਹੋਇਆ ਤੇ ਪੂਰਾ ਹੋਵੇਗਾ ਪ੍ਰਾਣਾ ਦੇ ਅੰਤ ਤੱਕ। ਮਹਾਰਾਜ ਤੁਰਕ ਨੂੰ ਨਾ ਤੁਸੀਂ ਦਰਸ਼ਨ ਦਿਓ ਤੇ ਨਾ ਹੀ ਉਹਦੇ ਦਰਸ਼ਨ ਲੈਣੇ ਹਨ।
ਤਿਆਦਕ ਸੁਨ ਕੈ ਨ੍ਰਿਪ ਬੈਨ, ਸ਼੍ਰੀ ਸਤਿਗੁਰੂ ਉਠਾਏ ਨੈਣ।
ਰਾਜੇ ਜੈ ਸਿੰਘ ਦੇ ਇਹ ਬੈਨ ਸੁਣ ਕੇ, ਬੇਨਤੀਆਂ ਸੁਣ ਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਨੇਤਰ ਚੁੱਕੇ ਨੇ ਤੇ ਅੱਖਾਂ ਖੋਲ ਕੇ ਮੇਰੇ ਸਾਹਿਬ ਰਾਜੇ ਜੈ ਸਿੰਘ ਵੱਲ ਵੇਖਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜੇ ਜੈ ਸਿੰਘ ਵੱਲ ਵੇਖਿਆ ਹੈ।
ਭੂਪਤ ਦਿਸ਼ਾ ਦੇਖ ਕਰ ਕਯੋ।
ਜੈ ਸਿੰਘ ਵੱਲ ਵੇਖ ਕੇ ਸਤਿਗੁਰੂ ਜੀ ਬੋਲੇ,
ਗੁਰ ਸੰਤਨ ਜੋ ਛੁਪਾਵਨ ਚਯੋ।
ਮਹਾਰਾਜ ਜੀ ਕਹਿੰਦੇ, ਜੈ ਸਿੰਘ ਸੁਣ, ਗੁਰੂ ਤੇ ਸੰਤ ਜਿਹੜੀ ਚੀਜ਼ ਨੂੰ ਛੁਪਾਣਾ ਚਾਹੁੰਦੇ ਨੇ,
ਜਗ ਕੇ ਨਰ ਚੈ ਬਿਦ ਤਾਮਨ,
ਪਰ ਜਗਤ ਦੇ ਲੋਕ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਨੇ। ਗੁਰੂ ਤੇ ਸੰਤ ਜਿਸ ਚੀਜ਼ ਨੂੰ ਛੁਪਾਣਾ ਚਾਹੁੰਦੇ ਨੇ, ਦੁਨੀਆਂ ਦੇ ਲੋਕ ਉਹਨੂੰ ਪ੍ਰਗਟ ਕਰਨਾ ਚਾਹੁੰਦੇ। ਇਸ਼ਾਰਾ ਕਰ ਰਹੇ ਨੇ ਜੈ ਸਿੰਘ ਨੂੰ ਵੀ ਤੂੰ ਸਾਡੀ ਕਰਾਮਾਤ ਪ੍ਰਗਟ ਕਰਨਾ ਚਾਹੁੰਦਾ। ਮਹਾਰਾਜ ਇਸ਼ਾਰਾ ਕਰਕੇ ਸਮਝਾ ਰਹੇ ਨੇ, ਜੈ ਸਿੰਘ ਗੁਰੂ ਤੇ ਸੰਤ ਜਿਸ ਵਸਤੂ ਨੂੰ ਛੁਪਾਣਾ ਚਾਹੁੰਦੇ ਨੇ, ਜਗਤ ਦੇ ਲੋਕ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਹਨ।
ਪਰ ਪੂੰਜੀ ਕੋ ਕਰ ਦਰਸਾਵਨ,
ਬਗਾਨੀ ਪੂੰਜੀ ਨੂੰ, ਪਰਾਏ ਧਨ ਨੂੰ ਉਹ ਪ੍ਰਗਟ ਕਰਕੇ ਦਸਾਣਾ ਚਾਹੁੰਦੇ ਨੇ, ਵੇਖਣਾ ਚਾਹੁੰਦੇ ਹਨ।
ਕੋ ਆਪਣੋ ਧਨ ਦੇ ਦਿਖਾਏ,
ਜੈ ਸਿੰਘ ਦੱਸ, ਕਿਸੇ ਕੋਲ ਆਪਣਾ ਧਨ ਹੋਵੇ ਤੇ ਉਹ ਕਿਸੇ ਨੂੰ ਵਿਖਾਉਂਦਾ ਵੀ ਮੇਰਾ ਧਨ ਹੈ। ਜੇ ਕਿਸੇ ਕੋਲ ਆਪਣਾ ਖਜ਼ਾਨਾ ਹੋਵੇ ਉਹ ਤਾਂ ਲੁਕੋ ਕੇ ਰੱਖਦਾ, ਉਹ ਕਦੇ ਵਿਖਾਉਂਦਾ ਵੀ ਮੇਰਾ ਇਹ ਖਜ਼ਾਨਾ ਹੈ, ਮੇਰੀਆਂ ਇਹ ਵਸਤੂਆਂ ਹਨ।
ਪਰ ਉਪਾਏ ਸਭ ਲੈ ਦੁਰਾਏ,
ਉਹ ਉਪਾ ਕਰਕੇ ਆਪਣਾ ਖਜ਼ਾਨਾ ਲੁਕਵਾ ਕੇ ਰੱਖਦਾ ਵੀ ਕਿਸੇ ਨੂੰ ਪਤਾ ਨਾ ਚੱਲੇ, ਆਪਣੇ ਖਜ਼ਾਨੇ ਨੂੰ ਲੁਕੋ ਕੇ ਰੱਖਦਾ, ਉਹ ਪ੍ਰਗਟ ਨਹੀਂ ਕਰਦਾ। ਇਸ ਤਰ੍ਹਾਂ ਦਾ ਉਪਾਅ ਕਰਦਾ ਹਰ ਇੱਕ ਇਨਸਾਨ ਜਿਹਦੇ ਕੋਲ ਖਜ਼ਾਨਾ ਹੋਵੇ।
ਪਰ ਧਨ ਕੋ ਦੇਖਣ ਕੇ ਕਾਰਨ,
ਪਰ ਬਗਾਨੇ ਧਨ ਨੂੰ ਵੇਖਣ ਵਾਸਤੇ, ਬਗਾਨੀ ਮਾਇਆ ਨੂੰ, ਬਗਾਨੀ ਸੰਪਦਾ ਨੂੰ ਵੇਖਣ ਵਾਸਤੇ,
ਕਰ ਅਨੇਕ ਵਿਧ ਸੋ ਉਪਚਾਰਨ,
ਲੋਕ ਅਨੇਕਾਂ ਪ੍ਰਕਾਰ ਦੇ ਉਪਚਾਰ ਕਰਦੇ ਨੇ ਵੀ ਅਸੀਂ ਇਹ ਬਗਾਨਾ ਧਨ ਵੇਖੀਏ। ਬਗਾਨਾ ਧਨ ਵੇਖਣ ਵਾਸਤੇ ਲੋਕ ਅਨੇਕਾਂ ਪ੍ਰਕਾਰ ਦੇ ਉਪਚਾਰ ਕਰਦੇ ਨੇ।
ਧਨੀ ਨਾ ਆਛੈ ਮਨ ਤਾਈ,
ਪਰ ਜਿਹੜਾ ਧਨੀ ਪੁਰਖ ਹੁੰਦਾ ਨਾ ਉਹ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਜੇ ਉਹਦੇ ਧਨ ਨੂੰ ਕੋਈ ਵੇਖਣ ਦਾ ਉਪਚਾਰ ਕਰੇ ਉਹ ਚੰਗਾ ਨਹੀਂ ਸਮਝਦਾ। ਉਹ ਕਹਿੰਦਾ ਵੀ ਇਹ ਇਨਸਾਨ ਮਾੜਾ, ਮੇਰੇ ਪੈਸੇ ਤੇ ਮੇਰੇ ਧਨ ਤੇ ਨਿਗਾਹ ਰੱਖਦਾ। ਇਸ ਕਰਕੇ ਧਨੀ ਪੁਰਖ ਕਦੇ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਕਿ ਉਹਦੇ ਧਨ ਨੂੰ ਕੋਈ ਪ੍ਰਗਟ ਕਰਕੇ ਵੇਖਣਾ ਚਾਹੇ।
ਅਨਸਾਰੀ ਹੋਏ ਦੁੱਖ ਤਿਸ ਨਾਈ,
ਉਹ ਕਦੇ ਉਹਦੇ ਅਨਸਾਰੀ ਨਹੀਂ ਹੁੰਦਾ, ਪਰ ਜੋ ਅਨਸਾਰੀ ਹੋਵੇ ਉਹ ਦੁੱਖ ਨਹੀਂ ਪ੍ਰਾਪਤ ਕਰ ਸਕਦਾ।
ਕਯੋ ਗੁਰੂ ਕੋ ਸਮਝਿਓ ਰਾਏ, ਤੋ ਠੱਠੀ ਬਿਦ ਕੇ ਚਿੱਤ ਚਾਏ।
ਰਾਜਾ ਜੈ ਸਿੰਘ ਸਾਰੀ ਗੱਲ ਸਮਝ ਗਏ, ਇਹਨੂੰ ਸਮਝਦਿਆਂ ਦੇਰੀ ਨਹੀਂ ਲੱਗੀ ਕਿ ਸਤਿਗੁਰੂ ਜੀ ਕਿੱਥੇ ਬੋਲ ਰਹੇ ਨੇ ਤੇ ਕੀ ਕਹਿ ਰਹੇ ਨੇ। ਸਮਝ ਗਿਆ ਉਸੇ ਵੇਲੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿ ਰਹੇ ਨੇ ਇਸ਼ਾਰਾ ਮਾਤਰ ਵੀ, ਕਰਾਮਾਤ ਅਸੀਂ ਵਿਖਾਣੀ ਨਹੀਂ ਚਾਹੁੰਦੇ, ਪਰ ਤੂੰ ਸਾਡੀ ਅਜ਼ਮਤ ਨੂੰ ਪ੍ਰਗਟ ਕਰਨਾ ਚਾਹੁੰਦਾ। ਸਮਝ ਤਾਂ ਗਿਆ ਰਾਜਾ ਜੈ ਸਿੰਘ, ਪਰ ਫੇਰ ਵੀ ਰਾਜਾ ਜੈ ਸਿੰਘ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੋਲਿਆ, ਜੋ ਇਹਨੇ ਆਪਣੇ ਮਨ ਚ ਠਟਿਆ ਹੋਇਆ ਸੀ, ਜੋ ਘਰ ਚ ਤਿਆਰੀ ਕਰਕੇ ਆਇਆ ਹੋਇਆ ਸੀ, ਉਹ ਸਾਰੀ ਜੋ ਇਹਨੇ ਆਪਣੇ ਮਨ ਚ ਠੱਟੀ ਹੋਈ ਸੀ,
ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਹੱਥ ਜੋੜ ਕੇ ਰਾਜਾ ਜੈ ਸਿੰਘ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ,
ਸਭ ਅੰਤਹਿਪੁਰ ਜੋ ਮਮ ਨਾਰੀ,
ਕਹਿਣ ਲੱਗਾ ਮਹਾਰਾਜ ਜੀ ਮੇਰਿਆਂ ਮਹਿਲਾਂ ਦੇ ਵਿੱਚ ਜਿੰਨੀਆਂ ਮੇਰੀਆਂ ਨਾਰੀਆਂ ਇਸਤਰੀਆਂ ਹਨ,
ਰਾਵਣ ਕੇ ਦਰਸ਼ਨ ਕੋ ਬਾਂਛੈ,
ਸਾਰੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ। ਮੇਰੀਆਂ ਜਿੰਨੀਆਂ ਰਾਣੀਆਂ ਨੇ, ਦਾਸੀਆਂ ਨੇ, ਗੋਲੀਆਂ ਨੇ ਮਹਿਲਾਂ ਦੇ ਅੰਦਰ, ਕਿਉਂਕਿ ਉਹ ਬਾਹਰ ਨਹੀਂ ਆ ਸਕਦੀਆਂ, ਉਹ ਆਪ ਜੀ ਦੇ ਦਰਸ਼ਨ ਪਰਸਣਾ ਚਾਹੁੰਦੀਆਂ ਨੇ ਮਹਿਲਾਂ ਦੇ ਅੰਦਰ, ਕਿ ਤੁਸੀਂ ਚੱਲ ਕੇ ਉਹਨਾਂ ਨੂੰ ਦਰਸ਼ਨ ਦਿਓ।
ਸੁਣ ਸੁਣ ਸੁਜਸ ਸਭਨ ਤੇ ਆਛੈ,
ਉਹਨਾਂ ਨੇ ਤੁਹਾਡਾ ਸੁਜਸ ਸੁਣਿਆ, ਤੁਹਾਡੀ ਮਹਿਮਾ ਸਾਰਿਆਂ ਕੋਲੋਂ ਸਰਵਣ ਕੀਤੀ ਹੈ, ਤੇ ਤੁਹਾਡੀ ਮਹਿਮਾ ਸੁਣ ਕੇ ਉਹਨਾਂ ਸਾਰੀਆਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ।
ਬਹੁਤ ਤਿਆਰੀ ਕਰ ਕੇ ਰਲਵਾਸ, ਮੈਂ ਬਿਲੋਕ ਆਇਓ ਤੁਮ ਪਾਸ,
ਮਹਾਰਾਜ ਮੈਂ ਆਪਣੇ ਰਣਵਾਸ ਵਿੱਚ ਤਿਆਰੀ ਕਰਵਾ ਕੇ ਆਇਆ ਸਾਰੀ, ਉੱਥੇ ਚੰਗੀ ਤਰ੍ਹਾਂ ਸਾਰੀ ਤਿਆਰੀ ਕਰਵਾ ਕੇ ਫਿਰ ਤੁਹਾਡੇ ਕੋਲ ਚੱਲ ਕੇ ਆਇਆ, ਉੱਥੋਂ ਸਾਰੀ ਤਿਆਰੀ ਵੇਖ ਕੇ ਕਿ ਤੁਹਾਨੂੰ ਲੈਣ ਲਈ, ਕਿ ਤੁਸੀਂ ਹੁਣ ਮੇਰੇ ਨਾਲ ਰਣਵਾਸ ਵਿੱਚ ਚੱਲ ਕੇ ਰਾਣੀਆਂ ਨੂੰ ਦਰਸ਼ਨ ਦਿਓ, ਤੁਹਾਨੂੰ ਲੈਣ ਵਾਸਤੇ ਮੈਂ ਚੱਲ ਕੇ ਆਇਆ ਹਾਂ।
ਹੋਏ ਅਵਗਿਆ ਛਿਮਾ ਕਰੀ ਜੈ,
ਮਹਾਰਾਜ ਮੇਰੇ ਕੋਲੋਂ ਜੇ ਕੋਈ ਅਵਗਿਆ ਹੋਈ ਹੈ ਤੇ ਛਿਮਾ ਕਰ ਦੇਣੀ। ਰਾਜੇ ਜੈ ਸਿੰਘ ਨੇ ਮਾਫ਼ੀ ਵੀ ਨਾਲ ਹੀ ਮੰਗ ਲਈ, ਮਹਾਰਾਜ ਅਵਗਿਆ ਤਾਂ ਮੇਰੇ ਕੋਲੋਂ ਹੋ ਰਹੀ ਹੈ, ਪਰ ਮੇਰੀ ਵੀ ਮਜਬੂਰੀ ਬਣ ਗਈ, ਬਾਦਸ਼ਾਹ ਨੇ ਡਿਊਟੀ ਲਾ ਦਿੱਤੀ ਹੈ। ਮਹਾਰਾਜ ਮੇਰੇ ਕੋਲੋਂ ਜੇ ਅਵਗਿਆ ਹੋਈ ਤੇ ਆਪ ਦੀ ਕਿਰਪਾ ਕਰਕੇ ਛਿਮਾ ਕਰ ਦੇਣੀ।
ਦਾਸ ਜਾਨ ਨਿਜ ਬਿਰਦ ਰੱਖੀ ਜੈ,
ਮੈਨੂੰ ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਆਪਣਾ ਬਿਰਦ ਪਛਾਣੋ, ਆਪਣਾ ਬਿਰਦ ਰੱਖੋ। ਮਹਾਰਾਜ ਤੁਹਾਡਾ ਬਿਰਦ ਹੈ ਸ਼ਰਨ ਆਇਆਂ ਨੂੰ ਗਲ ਲਾਉਣਾ।
ਦਰਸ ਦੇਖ ਬੇਚਾ ਅਭਿਸ਼ੇਕਨ,
ਮਹਾਰਾਜ ਤੁਹਾਡੇ ਦਰਸ਼ਨ ਵੇਖਣ ਦੀ ਚਾਹਨਾ ਮੇਰੇ ਹਿਰਦੇ ਵਿੱਚ ਵੀ ਹੈ ਕਿ ਤੁਸੀਂ ਮੇਰੇ ਮਹਿਲਾਂ ਚ ਚਰਨ ਪਾਓ, ਤੇ ਜਿੰਨੀਆਂ ਮੇਰੀਆਂ ਰਾਣੀਆਂ ਨੇ ਪਟਰਾਣੀਆਂ ਨੇ ਉਹਨਾਂ ਦੇ ਮਨ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ।
ਕਬ ਹੀ ਕਰੇ ਪੰਥ ਕੋ ਦੇਖਨ,
ਉਹ ਸਾਰੀਆਂ ਰਾਹ ਵੇਖ ਰਹੀਆਂ ਨੇ, ਰਸਤਾ ਵੇਖ ਰਹੀਆਂ ਨੇ, ਜਿਹੜੇ ਰਸਤਿਓਂ ਚੱਲ ਕੇ ਤੁਸੀਂ ਆਉਣਾ, ਉਹਨਾਂ ਦੀ ਨਿਗਾਹ ਉਸ ਰਸਤੇ ਤੇ ਉਸ ਮਾਰਗ ਤੇ ਲੱਗੀ ਹੋਈ ਹੈ।
ਪੂਰਨ ਪੁਰਖ ਪ੍ਰੇਮ ਕੇ ਬਸਿਆ,
ਮਹਾਰਾਜ ਤੁਸੀਂ ਪੂਰਨ ਪੁਰਖ ਹੋ ਤੇ ਪੂਰਨ ਪੁਰਖ ਪ੍ਰੇਮ ਦੇ ਬਸੀਕਾਰ ਹੁੰਦੇ ਨੇ।
ਅਪਰਨ ਕੇਰ ਸ਼੍ਰੋਮਣੀ ਲਸੋ,
ਮਹਾਰਾਜ ਸਾਰਿਆਂ ਵਿੱਚ ਸ਼੍ਰੋਮਣੀ ਹੋ, ਸਾਰਿਆਂ ਵਿੱਚ ਵੱਡੇ ਹੋ, ਔਰ ਮਹਾਰਾਜ ਤੁਸੀਂ ਆਪਣੇ ਪ੍ਰੇਮੀਆਂ ਦੇ ਪਿਆਰ ਕਰਨ ਵਾਲਿਆਂ ਦੇ ਵਸੀਕਾਰ ਹੋ।
ਚਰਣਾ ਬੁਝ ਕੋ ਪਾਏ ਨਕੇਤ,
ਮਹਾਰਾਜ ਆਪ ਦੀ ਕਿਰਪਾ ਕਰਕੇ ਆਪਣੇ ਚਰਣਾ ਬੁਝ ਕਹਿੰਦੇ ਨੇ ਚਰਨ ਕਮਲਾਂ ਨੂੰ, ਆਪਣੇ ਪਵਿੱਤਰ ਪਾਵਨ ਚਰਨ ਕਮਲ ਆਪ ਜੀ ਮੇਰੇ ਮਹਿਲਾਂ ਵਿੱਚ ਚੱਲ ਕੇ ਪਾਓ, ਮੇਰੇ ਰੰਗ ਮਹਿਲਾਂ ਵਿੱਚ ਰਣਵਾਸ ਵਿੱਚ ਚੱਲ ਕੇ ਜਿਹੜੇ ਮੇਰੇ ਨਿੱਜੀ ਮਹਿਲ ਨੇ ਉਹਨਾਂ ਵਿੱਚ ਚਰਨ ਪਾ ਕੇ ਉਹਨਾਂ ਨੂੰ ਪਵਿੱਤਰ ਤੇ ਪਾਵਨ ਕਰੋ।
ਮੁਝ ਕੋ ਸਭ ਪਰਿਵਾਰ ਸਮੇਤ,
ਮੈਨੂੰ ਮੇਰੇ ਸਾਰੇ ਪਰਿਵਾਰ ਸਮੇਤ ਦਰਸ਼ਨ ਦਿਓ। ਮਹਾਰਾਜ ਮੈਂ ਆਪਣੇ ਸਾਰੇ ਪਰਿਵਾਰ ਸਮੇਤ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਕਰੋ ਕਿਰਤਾਰਤ ਦੀਨਾ ਨਾਥ, ਸਿਰ ਪਰ ਤਰੋ ਸੁਕਰਨਾ ਹਾਥ।
ਹੇ ਦੀਨਾ ਨਾਥ, ਕਿਰਪਾ ਕਰਕੇ ਮੈਨੂੰ ਕਿਰਤਾਰਥ ਕਰੋ, ਮੇਰੇ ਪਰਿਵਾਰ ਸਮੇਤ ਮੈਨੂੰ ਕਿਰਤਾਰਥ ਕਰੋ। ਆਪਣਾ ਕਰੁਣਾ ਭਰਿਆ ਦਇਆ ਭਰਿਆ ਹੱਥ ਉਹ ਸਾਡੇ ਸਿਰਾਂ ਤੇ ਰੱਖੋ ਗਰੀਬ ਨਵਾਜ ਸਾਹਿਬ ਜੀ।
ਆਪਣੋ ਜਾਨ ਸੰਭਾਲਨ ਕਰੀਏ,
ਸਾਨੂੰ ਆਪਣਾ ਜਾਣ ਕੇ ਸੰਭਾਲ ਲੋ, ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਚਰਨਾਂ ਦੇ ਦਾਸ ਆ। ਮਹਾਰਾਜ ਜੀ ਸਾਨੂੰ ਆਪਣਾ ਜਾਣ ਕੇ ਸੰਭਾਲ ਲਓ।
ਵਿਘਨ ਅਨੇਕਨ ਕੋ ਪਰ ਹਰੀਐ,
ਸਾਡੇ ਅਨੇਕਾਂ ਪ੍ਰਕਾਰ ਦੇ ਵਿਘਨਾਂ ਨੂੰ ਪਰ ਹਰੋ, ਸਾਡੇ ਅਨੇਕਾਂ ਪ੍ਰਕਾਰ ਦੇ ਵਿਘਨਾਂ ਦਾ ਤਿਆਗ ਕਰਵਾ ਦਿਓ।
ਜਥਾ ਪੁੱਤਰ ਨਿਜ ਪਿਤਾ ਅਗਾਰੇ,
ਮਹਾਰਾਜ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੇ ਸਾਹਮਣੇ
ਕਰੇ ਅਵਗਿਆ ਸੁਮਤ ਬਿਸਾਰੇ,
ਤੇ ਜੇ ਪੁੱਤਰ ਆਪਣੇ ਪਿਤਾ ਦੇ ਸਾਹਮਣੇ ਕੋਈ ਅਵਗਿਆ ਕਰਦਾ, ਰਾਜਾ ਜੈ ਸਿੰਘ ਨਾਲ ਬੇਨਤੀ ਵੀ ਕਰੀ ਜਾ ਰਿਹਾ, ਮਹਾਰਾਜ ਜੇ ਪੁੱਤਰ ਪਿਤਾ ਦੇ ਸਾਹਮਣੇ ਕੋਈ ਅਵਗਿਆ ਕਰਦਾ ਵੀ ਆ ਮਤ ਨੂੰ ਵਿਸਾਰ ਕੇ, ਤੇ ਪਿਤਾ ਗੁੱਸਾ ਨਹੀਂ ਕਰਦਾ, ਪਿਤਾ ਉਹਨੂੰ ਮਤ ਦਿੰਦਾ ਬੇਟਾ ਐਸਾ ਨਹੀਂ ਐਸਾ ਕਰ। ਮਹਾਰਾਜ ਪਿਤਾ ਜੇ ਵੇਖੇ ਆਪਣੇ ਪੁੱਤਰ ਦੀ ਕਿਸੇ ਅਵਗਿਆ ਨੂੰ ਔਗਣ ਨੂੰ ਵੇਖਦਾ
ਤੋ ਪਿਤਾ ਤੋਂ ਪ੍ਰਸੰਨਤਾ ਠਾਨੈ,
ਫਿਰ ਵੀ ਉਹ ਪਿਤਾ ਆਪਣੇ ਪੁੱਤਰ ਤੇ ਪ੍ਰਸੰਨ ਹੁੰਦਾ ਹੈ, ਫਿਰ ਵੀ ਉਹ ਪਿਤਾ ਆਪਣੇ ਪੁੱਤਰ ਦੀ ਉਸ ਅਵਗਿਆ ਨੂੰ ਵੇਖ ਕੇ ਵੀ ਖੁਸ਼ ਹੁੰਦਾ। ਕਈ ਵਾਰੀ ਬੱਚਾ ਪਿਓ ਦੀ ਦਾੜੀ ਨੂੰ ਵੀ ਹੱਥ ਪਾ ਲੈਂਦਾ ਗੋਦ ਵਿੱਚ ਚੜਿਆ ਹੋਇਆ, ਪਰ ਫਿਰ ਵੀ ਪਿਓ ਗੁੱਸਾ ਨਹੀਂ ਕਰਦਾ, ਉਹ ਘੁੱਟ ਕੇ ਆਪਣੇ ਗਲ ਨਾਲ ਲਾ ਲੈਂਦਾ ਆਪਣੇ ਬੱਚੇ ਨੂੰ, ਉਹਦੀ ਅਵਗਿਆ ਨੂੰ ਨਹੀਂ ਚਿਤਾਰਦਾ, ਉਹਦੇ ਕੀਤੇ ਹੋਏ ਅਪਰਾਧ ਨੂੰ ਨਹੀਂ ਚਿਤਾਰਦਾ।
ਔਗਣ ਜਾਣ ਹਿਰਦੇ ਨੈ ਆਨੈ,
ਉਹਦਾ ਔਗਣ ਜਾਣ ਕੇ ਉਸ ਔਗਣ ਨੂੰ ਆਪਣੇ ਹਿਰਦੇ ਚ ਨਹੀਂ ਸੋਚਦਾ ਨਹੀਂ ਵਿਚਾਰਦਾ।
ਇਸ ਪ੍ਰਕਾਰ ਜੇ ਜਾਣੈ ਜਾਣੋ ਮੋਏ,
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਵੀ ਇਸੇ ਤਰ੍ਹਾਂ ਜਾਣੋ, ਮੈਂ ਵੀ ਤੁਹਾਡਾ ਬਾਲਕ ਹਾਂ, ਤੁਸੀਂ ਮੇਰੇ ਪਿਤਾ ਗੁਰਦੇਵ ਹੋ, ਗੁਰਦੇਵ ਪਿਤਾ ਹੋ। ਮਹਾਰਾਜ ਮੈਂ ਆਪ ਜੀ ਦਾ ਬਾਲਕ ਹਾਂ, ਆਪ ਜੀ ਦੇ ਦਰ ਘਰ ਦਾ ਸੇਵਕ ਹਾਂ।
ਤੋ ਹਮਰੋ ਸਭ ਵਿਦ ਭਲ ਹੋਏ,
ਮਹਾਰਾਜ ਤਾਂ ਸਾਡਾ ਸਰਵ ਪ੍ਰਕਾਰ ਨਾਲ ਭਲਾ ਹੋ ਸਕਦਾ ਜੇ ਤੁਸੀਂ ਇਸ ਤਰ੍ਹਾਂ ਸਾਨੂੰ ਵੇਖੋ, ਇਸ ਤਰ੍ਹਾਂ ਸਾਨੂੰ ਜਾਣੋ, ਤਾਂ ਸਾਡਾ ਸਰਵ ਪ੍ਰਕਾਰ ਕਰਕੇ ਭਲਾ ਹੋ ਸਕਦਾ, ਸਾਡੀ ਕਲਿਆਣ ਹੋ ਸਕਦੀ ਹੈ।
ਅਵਗੁਣ ਮਨ ਮੈਂ ਕੋ ਨਾ ਚਿਤਾਰੋ,
ਮਹਾਰਾਜ ਮੇਰਾ ਕੋਈ ਅਵਗੁਣ ਆਪਣੇ ਮਨ ਚ ਨਾ ਚਿਤਾਰੋ, ਔਗੁਣਾਂ ਦੇ ਭਰੇ ਹੋਏ ਹਾਂ ਅਸੀਂ, ਗੁਨਾਹਾਂ ਦੇ ਭਰੇ ਹੋਏ ਹਾਂ, ਗੁਣ ਹੀ ਭਰਿਆ ਮੈਂ ਫਿਰ, ਮਹਾਰਾਜ ਗੁਨਾਹਾਂ ਨਾਲ ਅਪਰਾਧਾਂ ਨਾਲ ਔਗੁਣਾਂ ਨਾਲ ਭਰੇ ਹੋਏ ਹਾਂ, ਪਰ ਤੁਸੀਂ ਕਿਰਪਾ ਕਰਕੇ ਮੇਰੇ ਕਿਸੇ ਔਗਣ ਨੂੰ ਨਾ ਚਿਤਾਰੋ, ਮੇਰੇ ਕਿਸੇ ਗੁਨਾਹ ਨੂੰ ਨਾ ਚਿਤਾਰੋ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਔਗਣਾਂ ਦੇ ਭਰੇ ਹੋਏ ਇੱਕ ਵੀ ਸਾਡੇ ਚ ਗੁਣ ਨਹੀਂ ਹੈ।
ਪਿਤਾ ਸਮਾਨ ਸਦਾ ਪ੍ਰਿਤ ਪਾਰੋ,
ਤੁਸੀਂ ਪਿਤਾ ਸਮਾਨ ਸਾਡੀ ਸਦਾ ਪ੍ਰਿਤ ਪਾਲਣਾ ਕਰੋ, ਸਾਡੀ ਪਰਵਰਿਸ਼ ਕਰੋ, ਸਾਨੂੰ ਪਾਲੋ ਗਰੀਬ ਨਵਾਜ ਜੀ।
ਅਬਰਣ ਵਾਸੈ ਪੂਰੋ ਆਸਾ,
ਮਹਾਰਾਜ ਜੀ ਹੁਣ ਕਿਰਪਾ ਕਰੋ, ਚੱਲ ਕੇ ਮੇਰੇ ਰਣਵਾਸ ਵਿੱਚ ਚਰਨ ਪਾਓ ਤੇ ਰਣਵਾਸ ਵਿੱਚ ਚਰਨ ਪਾ ਕੇ ਸਾਰੀਆਂ ਰਾਣੀਆਂ ਨੂੰ ਦਰਸ਼ਨ ਦੇ ਕੇ ਉਹਨਾਂ ਨੂੰ ਕਿਰਤਾਰਥ ਕਰੋ ਤੇ ਸਾਡੀ ਆਸਾ ਪੂਰਨ ਕਰੋ।
ਮੈਂ ਦੇ ਕਰ ਆਇਓ ਪਰਵਾਸਾ,
ਮਹਾਰਾਜ ਮੈਂ ਆਪਣੀਆਂ ਰਾਣੀਆਂ ਨੂੰ ਭਰੋਸਾ ਦੇ ਕੇ ਆਇਆ, ਉਹਨਾਂ ਨੂੰ ਕਹਿ ਕੇ ਆਇਆ ਵੀ ਤੁਸੀਂ ਇੱਥੇ ਬਹਿ ਕੇ ਉਡੀਕ ਕਰੋ, ਮੈਂ ਸਤਿਗੁਰਾਂ ਨੂੰ ਬੁਲਾ ਕੇ ਲਿਆਉਣਾ। ਮਹਾਰਾਜ ਉਹਨਾਂ ਰਾਣੀਆਂ ਨੂੰ ਪ੍ਰਵਾਸਾ ਦੇ ਕੇ ਆਪ ਜੀ ਦੇ ਆਉਣ ਦਾ ਦੇ ਕੇ ਪ੍ਰਵਾਸਾ ਆਇਆ ਹਾਂ।
ਸ੍ਰੀ ਹਰਿ ਕ੍ਰਿਸ਼ਨ ਸੁਨੇ ਬਚ ਦੀਨ,
ਰਾਜੇ ਜੈ ਸਿੰਘ ਦੇ ਦੀਨਤਾ ਭਰੇ ਇਹ ਬੋਲ, ਇਹਦੀ ਇਹ ਬੇਨਤੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਠਵੇਂ ਪਾਤਸ਼ਾਹ ਨੇ ਸੁਣੀ ਹੈ।
ਮਹਾਰਾਜ
ਜੀ ਨੇ ਵੇਖਿਆ ਵੀ ਹੁਣ ਇਹਦੀ ਬੇਨਤੀ ਮੋੜੀ ਨਹੀਂ ਜਾਂਦੀ, ਬੇਨਤੀ ਬੜੀ ਭਾਵਨਾ ਨਾਲ ਕੀਤੀ ਹੈ ਰਾਜੇ ਨੇ, ਬੜੇ ਪਿਆਰ ਨਾਲ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ। ਮਹਾਰਾਜ ਜੀ ਨੇ ਵੇਖਿਆ ਵੀ ਇਹਦੀ ਬੇਨਤੀ ਹੁਣ ਸਾਡੇ ਕੋਲੋਂ ਮੋੜੀ ਨਹੀਂ ਜਾਣੀ।
ਜੈਪੁਰ ਨਾਥ ਕੀ ਨ ਸੁਣ ਬੇਨਤੀ,
ਰਾਜੇ ਜੈ ਸਿੰਘ ਦੀ ਬੇਨਤੀ ਸਤਿਗੁਰਾਂ ਨੇ ਸੁਣੀ ਹੈ।
ਸਰਬ ਪ੍ਰਕਾਰ ਤਜੀ ਗੁਰ ਗਿਣਤੀ,
ਸਤਿਗੁਰਾਂ ਨੇ ਆਪਣੀਆਂ ਸਾਰੀਆਂ ਗਿਣਤੀਆਂ ਤਿਆਗ ਦਿੱਤੀਆਂ, ਜੋ ਮਹਾਰਾਜ ਜੀ ਪਹਿਲਾਂ ਸੋਚ ਰਹੇ ਸੀ ਉਹ ਸਤਿਗੁਰਾਂ ਨੇ ਤਿਆਗ ਦਿੱਤਾ।
ਹੋਏ ਤਿਆਰ ਚਲਨ ਕੋ ਸਾਥ,
ਮਹਾਰਾਜ ਜੀ ਉਸੇ ਵੇਲੇ ਤਿਆਰ ਹੋ ਗਏ ਰਾਜੇ ਜੈ ਸਿੰਘ ਨਾਲ ਚੱਲਣ ਵਾਸਤੇ। ਵੇਖੋ ਸਤਿਗੁਰਾਂ ਦਾ ਬਿਰਧ ਕਿਹੋ ਜਿਹਾ ਸੁਖੱਲਾ ਹੈ, ਜਦੋਂ ਬੇਨਤੀ ਕੀਤੀ ਅਰਦਾਸ ਕੀਤੀ ਤੇ ਰੀਝਦਿਆਂ ਦੇਰੀ ਨਹੀਂ ਲਾਈ, ਇੱਕ ਅੱਖ ਦੇ ਫੋਰ ਚ ਰੀਝ ਪਏ, ਪ੍ਰਸੰਨ ਹੋ ਕੇ ਜਗਤ ਨਾਥ ਸਤਿਗੁਰੂ ਜੀ ਤਿਆਰ ਹੋ ਕੇ ਨਾਲ ਚੱਲਣ ਲਈ ਤਿਆਰ ਹੋ ਗਏ।
ਭਰਿਓ ਹਰਖ ਹੇਰਤ ਨਰ ਨਾਥ,
ਤੇ ਰਾਜਾ ਜੈ ਸਿੰਘ ਵੇਖ ਕੇ ਖੁਸ਼ੀ ਨਾਲ ਭਰ ਗਿਆ, ਇਹਦਾ ਹਿਰਦਾ ਖੇੜੇ ਨਾਲ ਭਰ ਗਿਆ ਕਿ ਸਤਿਗੁਰਾਂ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ।
ਵਹਿਰ ਆਏ ਬੈਠੇ ਗੁਣ ਖਾਨੇ,
ਗੁਣਾਂ ਦੀ ਖਾਨ ਸਤਿਗੁਰੂ ਜੀ ਕਮਰੇ ਵਿੱਚੋਂ ਬਾਹਰ ਆ ਗਏ, ਬਾਹਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਸਤਿਗੁਰਾਂ ਦਾ ਆਸਣ ਬਾਹਰ ਲੱਗਾ ਹੋਇਆ ਸੀ ਉੱਥੇ ਆਣ ਕੇ ਗਰੀਬ ਨਵਾਜ ਜੀ ਬੈਠੇ ਹਨ।
ਦਾਸਨ ਤੇ ਮੰਗਵਾਇਓ ਪਾਣੀ,
ਮਹਾਰਾਜ ਜੀ ਨੇ ਸੇਵਾਦਾਰਾਂ ਕੋਲੋਂ ਪਾਣੀ ਮੰਗਵਾਇਆ, ਜਲ ਮੰਗਵਾਇਆ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ।
ਕਰ ਅਰ ਚਰਨ ਪਖਾਰਨ ਕਰੇ,
ਜਲ ਮੰਗਾ ਕੇ ਉਸ ਜਲ ਨਾਲ ਸਤਿਗੁਰਾਂ ਨੇ ਹੱਥ ਪੈਰ ਧੋਏ ਨੇ, ਆਪਣੇ ਚਿਹਰੇ ਤੇ ਜਲ ਦੇ ਛਿੱਟੇ ਮਾਰੇ ਹਨ।
ਬਦਨ ਪਖਾਰੇ ਅੰਜਲ ਭਰੇ,
ਔਰ ਅੰਜਲੀ ਭਰ ਕੇ ਬੁੱਕ ਭਰ ਕੇ ਆਪਣਾ ਚਿਹਰਾ ਜਲ ਦੇ ਨਾਲ ਧੋਇਆ, ਚੂੜਾ ਕੀਤਾ, ਸਤਿਗੁਰਾਂ ਨੇ ਹੱਥ ਪੈਰ ਵੀ ਜਲ ਨਾਲ ਧੋਏ ਹਨ।
ਰੁਮਾਲ ਪਹੁੰਚਲ ਬੇਕੀਨ,
ਔਰ ਬੜਾ ਸੋਹਣਾ ਰੁਮਾਲ ਹੈ, ਉਸ ਰੁਮਾਲ ਨਾਲ ਸਤਿਗੁਰੂ ਜੀ ਨੇ ਆਪਣਾ ਚਿਹਰਾ ਸਾਫ ਕੀਤਾ, ਹੱਥ ਪੂੰਝੇ ਹਨ।
ਫਿਰ ਚੀਰਾ ਬੰਦਿਓ ਦੁੱਤ ਪੀਨ,
ਫਿਰ ਸੀਸ ਤੇ ਦਸਤਾਰ ਸਜਾਈ ਗੁਰੂ ਸਾਹਿਬ ਨੇ, ਬੜੀ ਸੋਹਣੀ ਦਸਤਾਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਜਾਈ ਹੈ।
ਉੱਪਰ ਸੁੰਦਰ ਜਗ੍ਹਾ ਸੁਧਾਰੇ,
ਤੇ ਦਸਤਾਰ ਸਜਾ ਕੇ ਉੱਤੇ ਬੜੀ ਸੋਹਣੀ ਜਗ੍ਹਾ ਸਜਾਈ ਹੈ, ਬੜੀ ਸੋਹਣੀ ਜਗ੍ਹਾ ਤੇ ਕਲਗੀ ਸਜਾਈ ਹੈ।
ਕੰਚਨ ਹੀ ਕੰਚਨ ਮੈਂ ਹੀਰਨ ਮੁੱਲ ਭਾਰੇ,
ਬੜੀ ਕੀਮਤੀ ਜਗ੍ਹਾ ਹੈ ਜਿਹਦੇ ਵਿੱਚ ਸੋਨਾ ਮੜਿਆ ਹੋਇਆ ਤੇ ਬੜੇ ਸੋਹਣੇ ਹੀਰੇ ਜੜੇ ਹੋਏ ਹਨ।
ਸ੍ਰੀ ਗੁਰ ਕੇ ਸਿਰ ਪਰ ਸ਼ੁਭ ਸਾਜੇ,
ਬੜੀ ਸੋਹਣੀ ਜਗ੍ਹਾ ਸਤਿਗੁਰਾਂ ਦੇ ਸੀਸ ਤੇ ਸਜ ਰਹੀ ਹੈ।
ਬਰ ਸਰੂਪ ਤੇ ਰਤਨ ਬਿਰਾਜੇ,
ਕਹਿੰਦੇ ਸ੍ਰੇਸ਼ਟ ਰੂਪ ਹੈ ਸਤਿਗੁਰਾਂ ਦਾ, ਵਿੱਚ ਕੀਮਤੀ ਕਲਗੀ, ਕਲਗੀ ਵਿੱਚ ਕੀਮਤੀ ਰਤਨ ਜੜੇ ਹੋਏ ਨੇ।
ਅਤ ਸੂਖਮ ਅੰਬਰ ਕੋ ਜਾਮਾ,
ਬੜਾ ਸੂਖਸ਼ਮ ਵਸਤਰ ਸਤਿਗੁਰਾਂ ਨੇ ਸਰੀਰ ਤੇ ਧਾਰਨ ਕੀਤਾ ਹੈ।
ਗੋਟਾ ਲੱਗਿਓ ਦਕੋਲ ਬੇਰਾਮਾ,
ਇਹਨੂੰ ਬੜਾ ਸੋਹਣਾ ਗੋਟਾ ਲੱਗਾ ਹੋਇਆ, ਬੜਾ ਸੁੰਦਰ ਅਬਰਾਮ ਦਕੂਲ ਹੈ।
ਨਹੀਂ ਨਹੀਂ ਪਾਇਨ ਪਾਏ ਪਲੇਰੇ, ਸੁੰਦਰ ਸਜਤ ਜੋਦਰੀ ਕਨੇਰੇ,
ਮਹਾਰਾਜ ਜੀ ਨੇ ਪੈਰਾਂ ਵਿੱਚ ਪਨਹੀ ਜੋੜਾ ਧਾਰਨ ਕੀਤਾ, ਬੜਾ ਸੁੰਦਰ ਜੋੜਾ, ਜਰੀ ਦੀ ਕਢਾਈ ਕੱਢੀ ਹੋਈ, ਬੜਾ ਸੁੰਦਰ ਜ਼ਰੀਦਾਰ ਜੋੜਾ ਹੈ, ਉਹ ਜੋੜਾ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਧਾਰਨ ਕੀਤਾ ਹੈ।
ਹੱਥ ਗਈ ਫੁੱਲਨ ਕੀ ਮਾਲਾ,
ਹੱਥ ਦੇ ਵਿੱਚ ਸਤਿਗੁਰਾਂ ਨੇ ਫੁੱਲਾਂ ਦੀ ਛੜੀ ਜਿਹੜੀ ਫੁੱਲਾਂ ਦੇ ਨਾਲ ਜੜੀ ਹੋਈ ਛੜੀ ਸੀ ਉਹ ਛੜੀ ਮਹਾਰਾਜ ਜੀ ਨੇ ਧਾਰਨ ਕੀਤੀ ਹੈ।
ਬਹੁਤ ਮੋਲ ਕੀ ਸ਼ੋਭਤ ਖਰੇ,
ਕਹਿੰਦੇ ਉਹ ਛੜੀ ਬੜੀ ਸੁੰਦਰ ਹੈ, ਬੜੀ ਕੀਮਤੀ ਸੋਨੇ ਦੀ ਛੜੀ ਸੀ, ਉਹਦੇ ਤੇ ਫੁੱਲ ਲੱਗੇ ਹੁੰਦੇ ਸੀ। ਉਹ ਛੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਹੱਥਾਂ ਵਿੱਚ ਫੜੀ, ਸੋਭ ਰਹੀ ਹੈ।
ਭਏ ਤਿਆਰ ਚਲਬੇ ਕੋ ਨਾਤ, ਦੇਖਤ ਹਰ ਕਿਉ ਜੈਪੁਰ ਨਾਤ।
ਸਤਿਗੁਰੂ ਜੀ ਤਿਆਰ ਹੋ ਕੇ ਚੱਲ ਪਏ, ਵੇਖ ਕੇ ਰਾਜਾ ਜੈ ਸਿੰਘ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਸਭ ਸੇਵਕ ਤੈ ਵਰਜਨ ਕਰੇ,
ਸਾਰੇ ਸੇਵਾਦਾਰਾਂ ਨੂੰ ਉੱਥੇ ਵਰਗ ਦਿੱਤਾ ਸਤਿਗੁਰਾਂ ਨੇ ਕਿ ਕਿਸੇ ਨੇ ਸਾਡੇ ਨਾਲ ਨਹੀਂ ਆਉਣਾ।
ਸਾਥ ਨਾ ਚਲੋ ਰੋਹਿਤ ਖਰੇ,
ਸਭ ਨੂੰ ਆਖਿਆ ਇੱਥੇ ਹੀ ਠਹਿਰੋ, ਅਸੀਂ ਇਕੱਲੇ ਰਾਜੇ ਜੈ ਸਿੰਘ ਦੇ ਨਾਲ ਜਾਵਾਂਗੇ।
ਆਪ ਗਰੀਬ ਨਿਵਾਜ ਸਿਧਾਰੇ, ਤਿਸ ਮੂਰਤ ਪਰ ਕਵੀ ਬਲਿਹਾਰੇ।
ਆਪ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੈ ਸਿੰਘ ਦੇ ਨਾਲ ਚੱਲ ਪਏ। ਸਤਿਗੁਰਾਂ ਦੀ ਇਹੋ ਜੀ ਮੂਰਤ ਤੋਂ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ ਸਤਿਗੁਰਾਂ ਦੀ ਐਸੀ ਮੂਰਤ ਤੋਂ। ਰਾਜੇ ਜੈ ਸਿੰਘ ਦੇ ਮਹਿਲਾਂ ਵਿੱਚ ਸਤਿਗੁਰੂ ਜੀ ਚਰਨ ਪਾ ਰਹੇ ਨੇ।